ਸੁਣਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ, ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca।
ਉਹ ਛਾਇਰ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ, ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
डैड का फेवरेट है गार्लिक नान एंड मलाई कोफ्ता, मम्मी को पसंद है फ्रेश लाइव डोसा, बच्चों को आइसक्रीम्स एंड चॉकलेट फाउंटेन्स, छोटी को तो बस सैलेड्स एंड सूप्स, वाइफ को पसंद है हाका चाइनीज एंड चटपटी चाट, मेरी पसंद इन सब की पसंद, और हम सब की पसंद सिर्फ ब्रॉर्स बफे। तो इसीलिए गेट रेडी टू रिटर्न टू द होम ऑफ GTA's फर्स्ट ग्रैंड इंडियन बफे, ब्रॉर्स ग्रैंड इंडियन बफे, नाउ ओपन कॉर्नर ऑफ एडवांस बुलेवार्ड एंड डिक्से, newly renovated Brawl's Grand Indian Buffet. Come feel the difference.
ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565-65
647-401-6565। ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ। ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਕੀ ਤੁਸੀਂ ਕੋਈ ਅਜਿਹਾ ਬੈਂਕਵੇਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ, ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੇਟ ਹਾਲ। 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7 ਸਟਾਰ ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈਫ ਤਿਆਰ ਕਰਦੇ ਨੇ। ਹਰ ਛੋਟੀ ਵੱਡੀ ਪਾਰਟੀ ਲਈ ਇੱਕੋ ਇੱਕ ਨਾਮ ਚੇਤੇ ਰੱਖੋ, ਸਪ੍ਰੈਂਜ਼ਾ ਬੈਂਕਵੇਟ ਹਾਲ, 510 ਡੀਅਰਹੁੱਡਸ ਡਰਾਈਵ, ਬ੍ਰੈਂਪਟਨ, 9057933458 ਸਪ੍ਰੈਂਜ਼ਾ ਬੈਂਕਵੇਟ ਹਾਲ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਆਪਾਂ 2 ਤੋਂ ਲੈ ਕੇ 3 ਵਜੇ ਤੱਕ ਗੱਲਾਂ ਬਾਤਾਂ ਕਰਦੇ ਹਾਂ ਜੀ ਨਗਾਰਾ ਰੇਡੀਓ 'ਤੇ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਸਾਡੇ ਹੋਰ ਵੀ ਪ੍ਰੋਗਰਾਮ ਹੁੰਦੇ ਨੇ, ਤੁਸੀਂ ਉਹ ਵੀ ਜ਼ਰੂਰ ਸੁਣਿਆ ਕਰੋ, ਵੇਖਿਆ ਕਰੋ। ਵਿਜ਼ਨ TV ਦੇ ਉੱਤੇ ਸ਼ਨਿਚਰਵਾਰ ਨੂੰ ਸਵੇਰੇ 9 ਵਜੇ ਪ੍ਰੋਗਰਾਮ ਹੁੰਦਾ ਮੁਲਾਕਾਤ, ਮੇਰੇ ਵੱਲੋਂ ਤਿਆਰ ਕੀਤਾ ਗਿਆ ਹੁੰਦਾ। ਪਹਿਲਾਂ 10 ਸਾਲ ਇਹ ਲਗਾਤਾਰ ਸ਼ਾਮ ਨੂੰ ਹੁੰਦਾ ਸੀ 8 ਵਜੇ, ਪਰ ਹੁਣ ਸਵੇਰੇ 9 ਵਜੇ 8:30 ਵਜੇ ਰਾਣਾ ਜੀ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਹੁੰਦਾ 8:30 ਵਜੇ ਸ਼ਾਮ ਨੂੰ ਸ਼ਨਿਚਰਵਾਰ ਨੂੰ ਵਿਜ਼ਨ TV 'ਤੇ ਸਰਦਾਰੀ, ਜ਼ਰੂਰ ਵੇਖਿਆ ਕਰੋ। 24 ਘੰਟੇ ਚੱਲਣ ਵਾਲਾ ਸਰਦਾਰੀ TV ਹੈ ਜਿਹੜਾ, ਉਹਦੀ ਵੀ ਰਾਣਾ ਜੀ ਦੇਖ ਰੇਖ ਕਰਦੇ ਨੇ, ਬੜੇ ਸੋਹਣੇ ਪ੍ਰੋਗਰਾਮ ਹੁੰਦੇ ਨੇ, ਉਹ ਵੀ ਵੇਖਿਆ ਕਰੋ। ਸੋਮਵਾਰ ਨੂੰ ਸ਼ਾਮ ਨੂੰ 7 ਤੋਂ ਲੈ ਕੇ 8 ਵਜੇ ਤੱਕ ਪੰਜਾਬ TV 'ਤੇ ਮੈਂ ਇੱਕ ਪ੍ਰੋਗਰਾਮ ਪੇਸ਼ ਕਰਦਾ ਅੱਜ ਦੀ ਮੁਲਾਕਾਤ, ਉਹ ਵੀ ਜ਼ਰੂਰ ਵੇਖਿਆ ਕਰੋ। ਵੈਸੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ, ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਭਰਪੂਰ ਹੁੰਗਾਰਾ ਦਿੰਦੇ ਹੋ। ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, 9 ਸਾਲ ਹੋ ਗਏ ਸਾਡੇ ਪ੍ਰੋਗਰਾਮ ਚੱਲਦੇ ਨੂੰ, ਅਤੇ ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਨੇ ਬਿਨਾਂ ਕਿਸੇ ਝਿਜਕ ਤੋਂ ਉਹ ਸਾਡੇ ਪ੍ਰੋਗਰਾਮ ਦੀ ਸਪੋਰਟ ਕਰਦੇ ਆਏ ਨੇ, ਮਿਹਰਬਾਨੀ ਬਹੁਤ ਬਹੁਤ ਜੀ। ਪਰ ਜਿਹੜਾ ਵੱਡਾ ਸਿਹਰਾ ਉਹ ਤੁਹਾਡੇ ਆਸਰੇ ਜਾਂਦਾ, ਕਿਉਂਕਿ ਸਾਲ ਦਾ ਵੀ ਐਂਡ ਹੋਣ ਵਾਲਾ, ਅਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਦੋਸਤੋ। ਤੁਸੀਂ ਸਾਡੇ ਪ੍ਰੋਗਰਾਮ ਨੂੰ ਲਗਾਤਾਰ ਸੁਣਦੇ ਹੋ, ਧਿਆਨ ਦੇ ਨਾਲ ਕਾਲ ਕਰਦੇ ਹੋ, ਫੀਡਬੈਕ ਦਿੰਦੇ ਹੋ, ਨਵੇਂ ਨਵੇਂ ਵਿਸ਼ੇ ਆ ਜਿਹੜੇ ਉਹ ਸਾਨੂੰ ਦਿੰਦੇ ਹੋ। ਕਈ ਵਾਰੀ ਤੁਹਾਡਾ ਜਿਹੜਾ ਹੈਗਾ ਡਿਫਰੈਂਸ ਆਫ ਓਪੀਨੀਅਨ ਹੁੰਦਾ ਸਾਡੇ ਨਾਲ, ਪਰ ਫਿਰ ਵੀ ਤੁਸੀਂ ਉਸ ਨੂੰ ਐਕਸੈਪਟ ਕਰਦੇ ਹੋਏ ਸਾਡੀਆਂ ਗੱਲਾਂ ਬਾਤਾਂ ਸੁਣਦੇ ਹੋ, ਮਿਹਰਬਾਨੀ ਬਹੁਤ ਬਹੁਤ। ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਖਾਸ ਵਿਸ਼ਾ, ਵੈਸੇ ਪਹਿਲਾਂ ਵਕਤ ਨਹੀਂ ਲੱਗਿਆ ਜੀ, ਪਹਿਲਾਂ ਵੀ ਡਿਸਕਸ ਕਰਨਾ ਸੀ ਪਰ ਆਪਣੀਆਂ ਗੱਲਾਂ ਬਾਤਾਂ ਮੁੱਕਦੀਆਂ ਨਹੀਂ ਜੀ, 2:57 ਹੋ ਜਾਂਦੇ ਆ, ਬਾਅਦ ਸੋਚੀਦਾ ਵੀ ਆਹ ਵੀ ਗੱਲ ਰਹਿ ਗਈ, ਆਹ ਵੀ ਗੱਲ ਰਹਿ ਗਈ। ਅੱਜ ਦਾ ਜਿਹੜਾ ਮੁੱਖ ਸਾਡਾ ਵਿਸ਼ਾ ਆ ਉਹ ਕੈਨੇਡਾ ਨਾਲ ਸੰਬੰਧਿਤ ਨਹੀਂ ਹੈ, ਟੇਢੇ ਤਰੀਕੇ ਦੇ ਨਾਲ ਜਿਹੜੇ ਭਾਰਤੀ ਕੈਨੇਡਾ ਦੇ ਵਿੱਚ ਆਏ ਨੇ ਉਹਨਾਂ ਨਾਲ ਸੰਬੰਧਿਤ ਜ਼ਰੂਰ ਹੈਗਾ, ਉਹਨਾਂ ਦੀ ਮਾਨਸਿਕਤਾ ਨਾਲ ਸੰਬੰਧਿਤ ਜ਼ਰੂਰ ਹੈਗਾ। ਇੰਡੀਆ ਨਾਲ ਸੰਬੰਧਿਤ ਆ ਮਸਲਾ ਇਹ, ਅਗੇਨ ਇੱਕ ਵਾਰੀ ਫਿਰ ਇਹ ਮਸਲਾ ਸਾਡੀ ਕੱਟੜ ਧਾਰਮਿਕ ਸੋਚ ਦੇ ਨਾਲ ਸੰਬੰਧਿਤ ਆ। ਬਹੁਤੀ ਵਾਰੀ ਸਾਨੂੰ ਐਂ ਲੱਗਣ ਲੱਗ ਜਾਂਦਾ ਵੀ ਜਿਹੜੇ ਧਰਮ ਦੇ ਵਿੱਚੋਂ ਅਸੀਂ ਉਸ ਧਰਮ ਦੇ ਜਿਹੜੇ ਖੈਰ ਖੁਆ ਜਿਹੜਾ ਕੁਝ ਕਰ ਰਹੇ ਨੇ ਉਹ ਸ਼ਾਇਦ ਸਾਡੇ ਲਈ ਉਹ ਕਰ ਰਹੇ ਨੇ, ਇਸ ਕਰਕੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਰਲਾਉਣਾ ਸਾਡਾ ਫਰਜ਼ ਆ। ਮੈਂ ਬੜਾ ਸਾਫ਼ ਅਤੇ ਸਪਸ਼ਟ ਦੱਸ ਦਿੰਦਾ ਜੀ, ਕਿਸੇ ਦੀ ਹਾਂ 'ਚ ਹਾਂ ਨਹੀਂ ਰਲਾਉਣੀ ਚਾਹੀਦੀ। ਜਦੋਂ ਤੁਸੀਂ 22-23 ਸਾਲ ਦੇ ਹੋ ਜਾਓ, ਇੰਡੀਪੈਂਡੈਂਟ ਹੋ ਜਾਓ, ਮੇਰੀ ਗੱਲ ਇਹ ਤੁਹਾਨੂੰ ਕੌੜੀ ਲੱਗੂ, ਈਵਨ ਤੁਹਾਡਾ ਮਾਂ ਪਿਓ ਵੀ ਕਹਿ ਦੇ ਵੀ ਮੇਰੀ ਹਾਂ 'ਚ ਹਾਂ ਰਲਾ ਨਹੀਂ ਰਲਾਉਣੀ ਚਾਹੀਦੀ, ਤੁਸੀਂ ਆਪਣਾ ਇੰਡੀਪੈਂਡੈਂਟਲੀ ਜਿਹੜਾ ਆਪਣੀ ਪਰਸਨੈਲਿਟੀ ਹੈ ਡਿਵੈਲਪ ਕਰਨੀ ਹੈ। ਮਾਂ ਪਿਓ ਦੀ ਕਿਉਂ ਹਾਂ 'ਚ ਹਾਂ ਨਹੀਂ ਰਲਾਉਣੀ ਚਾਹੀਦੀ? ਕਿਉਂਕਿ ਮਾਂ ਪਿਓ ਬੜੇ ਭੋਲੇ ਹੁੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਹੁੰਦਾ ਵੀ ਸਾਡੇ ਬੱਚੇ ਤਰੱਕੀ ਕਰਨ, ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਪਰ ਉਹਨਾਂ ਦੀ ਇਹੀ ਇੱਛਾ ਕਈ ਵਾਰੀ ਉਹਨਾਂ ਦੇ ਬੱਚਿਆਂ ਦੇ ਰਾਹ ਦੇ ਵਿੱਚ, ਉਹਨਾਂ ਦੇ ਵਿਕਾਸ ਦੇ ਵਿੱਚ ਰੁਕਾਵਟ ਬਣ ਜਾਂਦੀ ਹੈ। ਮਾਂ ਪਿਓ ਨੇ ਜੇ ਬੱਚਿਆਂ ਦਾ ਮੁਲਾਂਕਣ ਕਰਨਾ ਹੋਵੇ ਅਤੇ ਜਦੋਂ ਮਾਂ ਪਿਓ ਆਪ 80 ਸਾਲ ਦੇ ਹੋ ਜਾਂਦੇ ਜਾਂ ਜਿਉਂਦੇ ਰਹਿੰਦੇ ਹੋਣ ਤਾਂ ਉਹ ਜਦੋਂ ਬੱਚੇ ਉਹਨਾਂ ਦੇ 40, 50, 60 ਸਾਲ ਦੇ ਹੁੰਦੇ ਫਿਰ ਮੁਲਾਂਕਣ ਹੁੰਦਾ ਹੁੰਦਾ। ਇਸ ਤਰ੍ਹਾਂ ਨਹੀਂ ਮੁਲਾਂਕਣ ਹੁੰਦਾ ਵੀ ਬੱਚਾ 20-22 ਸਾਲ ਉਹਦੀਆਂ ਟੈਂਡੈਂਸੀਜ਼ ਕਿੱਧਰ ਨੂੰ ਨੇ, ਕੀ ਆ ਕੀ ਨਹੀਂ। ਇਸ ਕਰਕੇ ਮੈਂ ਕਹਿੰਦਾ ਵੀ ਮਾਂ ਪਿਓ ਵੀ ਜੇ ਧੱਕੇ ਨਾਲ ਕਹਿਣ ਤੁਹਾਨੂੰ 22-25 ਸਾਲ ਦੇ ਨੂੰ, ਵੈਸੇ ਇੱਥੇ ਧੱਕੇ ਨਾਲ ਤਾਂ ਕਹਿ ਨਹੀਂ ਸਕਦੇ, ਅਤੇ ਇਸ ਕਰਕੇ ਹਾਂ 'ਚ ਹਾਂ ਕਦੇ ਨਾ ਮਿਲਾਓ। ਜਿਹੜਾ ਬੰਦਾ ਕਹਿੰਦਾ ਮੇਰੀ ਹਾਂ ਦੇ ਵਿੱਚ ਹਾਂ ਮਿਲਾਓ, ਉਹ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖੋ। ਅਤੇ ਜੇ ਔਰਗੇਨਾਈਜ਼ਡ ਰਿਲੀਜਨ ਦਾ ਇੱਕ ਗਰੁੱਪ ਤੁਹਾਨੂੰ ਕਹਿੰਦਾ ਤੁਹਾਡੇ ਸਿਰ ਦੇ ਉੱਤੇ ਡਾਂਗ ਰੱਖ ਕੇ ਬਈ ਸਾਡੀ ਹਾਂ 'ਚ ਹਾਂ ਮਿਲਾਓ ਅਤੇ ਨਹੀਂ ਤਾਂ ਧੌਣ ਵੱਢ ਦਿਆਂਗੇ, ਉਹਨਾਂ ਨੂੰ ਕਹਿ ਦਿਓ ਵੀ ਵੱਢ ਦਿਓ ਸਾਡੀ ਧੌਣ, ਕਿਉਂਕਿ ਧੌਣ ਨੀਵੀਂ ਕਰਕੇ ਜਿਉਣ ਦੇ ਨਾਲੋਂ ਚੰਗਾ ਹੈ ਕਿ ਸਿਵਿਆਂ ਦੇ ਵਿੱਚ ਆਰਾਮ ਦੇ ਨਾਲ ਸ਼ਾਂਤੀ 'ਚ ਜਾ, ਸ਼ਾਂਤੀ ਦੇ ਵਿੱਚ ਬਹਿ ਪੈ ਜਾਓ ਜਾ ਕੇ। ਇਹ ਸਾਨੂੰ ਸਿਖਾਇਆ ਇਹੀ ਗਿਆ ਜੀ ਬਈ ਜਦੋਂ ਤੁਹਾਡੇ ਆਪਦੇ ਵਰਗੇ, ਆਪਦੀ ਸ਼ਕਲ ਵਰਗੇ, ਆਪਦੇ ਸੱਭਿਆਚਾਰ ਵਾਲੇ, ਆਪਦੇ ਧਰਮ ਵਾਲੇ ਬੰਦੇ ਜਿਵੇਂ ਕੁਛ ਕਰਦੇ ਆ ਉਵੇਂ ਕੁਛ ਤੁਸੀਂ ਕਰੀ ਜਾਓ। ਸਾਡੇ ਕੈਨੇਡੀਅਨ ਲੋਕ ਜਿਹੜੇ ਭਾਰਤ ਦੇ ਵਿੱਚੋਂ ਆਏ ਨੇ, ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਉੱਥੇ ਹੀ ਆ, ਉਹ ਉੱਥੇ ਹੀ ਰਹਿੰਦੇ ਨੇ, ਉਹ ਸਫ਼ਰ ਕਰਕੇ ਇੱਥੇ ਆ ਗਏ ਆ, ਪਰ ਉਹਨਾਂ ਨੇ ਉਹੀ ਸੱਭਿਆਚਾਰ ਦੇ ਜਿਹੜੇ ਅਚੇਤ ਸੱਭਿਆਚਾਰ ਦੇ ਟੋਕਰੇ ਆ ਜਿਹੜੇ, ਉਹ ਅਚੇਤ ਅਵਸਥਾ ਦੇ ਵਿੱਚ, ਅਚਨਚੇਤ ਅਵਸਥਾ 'ਚ ਆਪਣੇ ਮਾਇੰਡ ਦੇ ਵਿੱਚ ਅੱਕੇ ਹੋਏ ਨੇ। ਜਦੋਂ ਵੀ ਕਿਤੇ ਗੱਲ ਚੱਲਦੀ ਹੈ, ਕਿਤੇ ਵੀ ਕੋਈ ਵਰਤਾਰਾ ਵਾਪਰਦਾ, ਕੋਈ ਘਟਨਾ ਹੁੰਦੀ, ਕੋਈ ਲੜਾਈ ਹੁੰਦੀ ਹੈ, ਕੋਈ ਵੀਡੀਓ ਆਉਂਦੀ ਹੈ, ਕਿਉਂਕਿ ਅਸੀਂ ਹਰ ਇੱਕ ਗੱਲ ਨੂੰ ਧਾਰਮਿਕ ਨਜ਼ਰ ਨਾਲ ਵੇਖਦੇ ਹਾਂ। ਉਸ ਕਿਸੇ ਮੁਹੱਲੇ 'ਚ ਝਗੜਾ ਹੋ ਗਿਆ, ਸਪੋਜ਼ ਉਸ ਝਗੜੇ 'ਚ 3 ਬੰਦੇ ਇਨਵੋਲਵਡ ਨੇ, ਇੱਕ ਸਿੱਖ ਆ, ਇੱਕ ਮੁਸਲਮਾਨ ਆ, ਇੱਕ ਹਿੰਦੂ ਆ। ਸਾਡੀ ਸਮਝ ਇਸ ਤਰ੍ਹਾਂ ਦੀ ਬਣਾਤੀ ਧਰਮਾਂ ਨੇ ਬਈ ਜਿਹੜੇ ਹਿੰਦੂ ਆ ਬਾਹਰ ਬੈਠੇ ਉਹਨਾਂ ਨੇ ਹਿੰਦੂ ਦੀ ਸਪੋਰਟ ਕਰਨੀ ਆ, ਮੁਸਲਮਾਨ ਨੇ ਮੁਸਲਮਾਨ ਦੀ ਸਪੋਰਟ ਕਰਨੀ ਆ, ਅਤੇ ਪੱਗ ਵਾਲੇ ਸਰਦਾਰ ਨੇ ਪੱਗ ਵਾਲੇ ਸਰਦਾਰ ਦੀ ਸਪੋਰਟ ਕਰਨੀ ਆ। ਉਹਨਾਂ ਨੇ ਇਹ ਨਹੀਂ ਦੇਖਣਾ ਵੀ ਆਮ ਬੰਦਿਆਂ ਦਾ ਝਗੜਾ ਹੋ ਰਿਹਾ ਅਤੇ ਮੈਂ ਵੀ ਇੱਕ ਆਮ ਬੰਦੇ ਵਾਂਗੂ ਜਿਹੜਾ ਠੀਕ ਆ ਉਹਨੂੰ ਠੀਕ ਕਹਾਂ, ਗਲਤ ਨੂੰ ਗਲਤ ਕਹਾਂ। ਪਰ ਕਿਉਂਕਿ ਪਿੱਛੇ ਧਰਮਾਂ ਨੇ ਟੀਕਾ ਬੜਾ ਸਟਰੋਂਗ ਲਾਇਆ ਹੋਇਆ ਪੁੜਿਆਂ ਦੇ ਵਿੱਚ, ਪਿੱਛੇ ਨਹੀਂ ਪੁੜਿਆਂ ਦੇ ਵਿੱਚ ਲਾਇਆ ਹੋਇਆ, ਦਿਮਾਗਾਂ 'ਚ ਵੀ ਲਾਇਆ ਹੋਇਆ। ਇਸ ਕਰਕੇ ਧਰਮਾਂ ਨੇ ਸਾਨੂੰ ਕਲਰ ਬਲਾਈਂਡ ਬਣਾਤਾ, ਸਾਡਾ ਜਿਹੜਾ ਲਹਿਜ਼ਾ ਦੇਖਣ ਦਾ ਨਜ਼ਰੀਆ ਨਾ ਉਹ ਕਲਰ ਬਲਾਈਂਡ ਕਰਤਾ। ਕਲਰ ਬਲਾਈਂਡ ਮੇਰਾ ਖਿਆਲ ਤੁਸੀਂ ਭਲੀ ਭਾਂਤ ਸਮਝਦੇ ਹੋ, ਉਹਨਾਂ ਨੂੰ ਸਾਰੇ ਰੰਗ ਦੇ ਕਲਰਸ ਨਹੀਂ ਦਿਸਦੇ, ਵਿਸ਼ੇਸ਼ ਰੰਗ ਦੇ ਕਲਰਸ ਹੀ ਦਿਸਦੇ ਨੇ। ਭਾਰਤ ਦੇ ਵਿੱਚ ਜਿਹੜਾ ਕੁਝ ਵਾਪਰ ਰਿਹਾ, ਅਸੀਂ ਜਦੋਂ ਤੋਂ ਰੇਡੀਓ ਟੀਵੀ ਇੱਥੇ ਸ਼ੁਰੂ ਕੀਤਾ ਅਸੀਂ ਉਦੋਂ ਤੋਂ ਹੀ ਗੱਲਾਂ ਕਰ ਰਹੇ ਹਾਂ। ਇਹ ਤੁਹਾਨੂੰ ਯਾਦ ਹੋਊਗਾ ਜਦੋਂ ਮੋਦੀ ਸਾਹਿਬ ਇੱਥੇ ਆਏ ਸੀ ਅਤੇ ਮੈਂ ਆਪਣੀ ਗੱਲ ਐਸੇ ਰੇਡੀਓ ਤੋਂ ਇਸ ਤਰ੍ਹਾਂ ਹੀ ਸ਼ੁਰੂ ਕੀਤੀ ਸੀ, ਉਦੋਂ ਸਟੀਫਨ ਹਾਰਪਰ ਪ੍ਰਧਾਨ ਮੰਤਰੀ ਸੀ। ਅਤੇ ਕਈਆਂ ਨੂੰ ਮਾੜੀ ਲੱਗੀ ਹੋਊਗੀ, ਕਈਆਂ ਨੂੰ ਚੰਗੀ ਲੱਗੀ ਹੋਊ, ਪਤਾ ਨਹੀਂ, ਅਸੀਂ ਤਾਂ ਆਪਦਾ ਬੋਲ ਕੇ ਚਲੇ ਜਾਂਦੇ ਹੁੰਦੇ ਹਾਂ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਉਹ ਫੋਟੋ ਯਾਦ ਆ, ਮੋਦੀ ਸਾਹਿਬ ਨੇ ਆਪਣੇ ਹੱਥ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਵਾਲੀ ਕੋਈ ਪੁਸਤਕ ਚੱਕੀ ਹੋਈ ਸੀ ਅਤੇ ਸਟੀਫਨ ਹਾਰਪਰ ਨੂੰ ਭੇਂਟ ਕੀਤੀ। ਮੈਂ ਇੱਥੇ ਕਮੈਂਟ ਕੀਤਾ ਸੀ, ਬਾਅਦ 'ਚ ਮੈਨੂੰ ਫੋਨ ਵੀ ਆਏ, ਮੈਂ ਕਿਹਾ ਵੀ ਬੁੱਚੜ ਬੰਦਿਆਂ ਦੇ ਹੱਥ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੋਭਦੀ ਨਹੀਂ। ਬਹੁਤ ਬੰਦਿਆਂ ਨੇ ਕਿਹਾ ਉਸ ਤੋਂ ਬਾਅਦ ਦੇ ਵਿੱਚ ਵੀ। ਮੈਂ ਅੱਜ ਇੰਨੇ ਸਾਲਾਂ ਬਾਅਦ ਫਿਰ ਕਹਿੰਦਾ ਕਿ ਭਾਰਤ ਦੇ ਵਿੱਚ ਇੱਕ ਗਰਾਊਂਡ ਤਿਆਰ ਹੋ ਰਿਹਾ ਕਿ ਧਾਰਮਿਕ ਘੱਟ ਗਿਣਤੀਆਂ ਨੂੰ ਕਤਲ ਕਰਨ ਦਾ, ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਹੁਣ ਉਹ ਸਪਸ਼ਟ ਰੂਪ 'ਚ ਸਾਹਮਣੇ ਆ ਰਹੀਆਂ ਨੇ। ਬਹੁਤ ਬੰਦਿਆਂ ਨੂੰ ਭੁਲੇਖਾ, ਉਹ ਕਹਿੰਦੇ ਜੀ ਦੇਸ਼ ਨੂੰ ਤਰੱਕੀ ਦੇ ਰਸਤੇ 'ਤੇ ਲੈ ਕੇ ਜਾਣਗੇ। ਉੱਥੇ ਚਲੋ ਉੱਥੇ ਦੀ ਗੱਲ ਉੱਥੇ ਚੱਲੀ ਜਾਵੇ, ਪਰ ਸਾਡੇ ਇੱਥੇ ਬੜਾ ਵੱਡਾ ਭੁਲੇਖਾ, ਬਜਾਏ ਇਹਦੇ ਕਿ ਕੋਈ ਸੈਮੀਨਾਰ ਕਰਕੇ ਸੈਮੀਨਾਰ ਦੇ ਵਿੱਚ ਗੱਲਬਾਤ ਕੀਤੀ ਜਾਵੇ, ਕਿਉਂਕਿ ਆਹ ਟਾਈਮ ਬੜਾ, $350, $400, $500, $700 ਦਿੱਤਾ ਰੇਡੀਓ ਟੀ ਵੀ 'ਤੇ ਘੰਟੇ ਦਾ, ਅਤੇ ਆਪੋ ਆਪਣਾ ਪ੍ਰਚਾਰ ਕਰਕੇ ਚਲੇ ਗਏ, ਅਸੀਂ ਵੀ ਕਰ ਜਾਂਦੇ ਹਾਂ ਜੀ। ਇਹ ਬੜਾ ਸੌਖਾ ਤਰੀਕਾ ਹੁੰਦਾ, ਇਹਦੇ 'ਚ ਕਿਸੇ ਨੇ ਕੋਈ ਕਨਫਰੰਟੇਸ਼ਨ ਨਹੀਂ ਕਰਨੀ, ਕਿਸੇ ਨੇ ਵਿਰੋਧੀ ਵਿਚਾਰ ਨਹੀਂ ਦੇਣਾ, ਅਤੇ ਜੇ ਕੋਈ ਵਿਚਾਰ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹਦੀ ਗੱਲ ਆ ਜਿਹੜੀ ਉਹ ਟਿਲਟ ਕਰਕੇ ਹੋਰ ਪਾਸੇ ਲੈ ਜਾਓ, ਕੁਛ ਮਰਜ਼ੀ ਪ੍ਰਚਾਰ ਕਰੀ ਜਾਓ। ਵੈਸੇ ਤਾਂ ਅੱਜ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀਆਂ ਖ਼ਬਰਾਂ ਆ ਗਈਆਂ ਯੂਰਪ ਦੇ ਵਿੱਚੋਂ, ਇੱਥੋਂ ਕਿ एक मीडिया का ग्रुप सरगर्म कुछ बंदे सरगर्म ने भी जिहड़ा भी कोई गलत गल्लां दे खिलाफ बोलदा जिहड़ियां भारत दे विच हो रही ने ते उहनूं काउंटर करन लई एक लॉबी तैयार कर लो। पर इह लोकां नूं समझना पैना कि एड्डी वड्डी गिणती च एड्डी वड्डी गिणती च धक्का हो रहा यूनिवर्सिटियां दे विच पुलिस बच्चों नूं जाके कुट रही आ लड़कियां नूं कुट्टिया जा रहा डिटेंशन सेंटर बन चुके ने। आ बिल तो हुण आया आपां 2 महीने पहले ही गल कीती सी वी डिटेंशन सेंटर आ जिहड़े उह बन रहे ने। देखो तुसी जिहड़ी दुनिया ते रहने हो जिहड़े देश दे विच रहने हो तुहाथों इह पुछिया जावे हालात आ जाने ने इह इत्थे बस नहीं ना होनी अगले हालात यही आने ने कि अज तो 50 साल पहला तुसी साबित करो भी तुहाडे वड्डे वडेरे उत्थे रहिंदे सी। मैं तुहानूं जिन्हूं अजे यकीन आ ना उत्थों दे कानून दे सिस्टम ते जिहड़े सुप्रीम कोर्ट ने भी ये गल कहती सी आदिवासियों नूं बई तुसी तुहाथों जंगलों की जमीन आ जिहड़ी खोई गई है या तो अपनी मलकियत साबित करो तुसी कागज़ दिखाओ पेपर दिखाओ भी यह जिहड़ी जमीन आ जिहड़ा तुहाडा घर आ आदिवासियों का जंगलों के भी ये पेपर लियाओ। वो सुप्रीम कोर्ट वाले जज नूं पुछिया भी भलिया मानसा तेरे कोल भी अपने घर के जिहड़े पेपर आ यह 50-100 साल के होणगे उस तो पहला दे किवें लियाएगा तू। ऑपरेशन ग्रीन हंट के तहत जिहड़े सदियां तो उत्थे रह रहे ने आदिवासी उन्हां नूं बेघरे करता उन्हां दे घर आ जिहड़े साड़े जा रहे ने उदों कोई नहीं बोलिया। आ हुण जिहड़ा कुछ हो रहा उत्थे आपो अपनियां दलीलां घड़ियां जा रही हैं जिहड़े कानून पास किए जा रहे ने अमेंडमेंट एक्ट एक्ट के तहत भी असी सिटीजनशिप अमेंडमेंट एक्ट आ जिहड़ा इह बना रहे हैं आ करन लई तां कि इलीगल इमीग्रेंट आ जिहड़े इत्थे ना आ जाण उहनूं धार्मिक गॉगल्स ला के देखिया जा रहा। मतलब जिहड़ा जिहड़ा फाउंडेशन आ जिहड़ा प्लेटफॉर्म आ उहो ही गलत चूज कर लिया। हुण इत्थे बिपता वड्डी इह है कि बहुत लोग कहिंदे ने जी असी तां धर्म निरपक्ष हाँ बहुत लोग कहिंदे ने कि असी धर्मां नूं मनदे नहीं वो लॉजिक देंदे ने पर जदों इह जे बिल आउंदे ने राम नाल सवेरे उठ के चाह पी के रजाइयां चों बाहर निकल के सोहणियां कारां च जा के महंगियां कलमां चक के वो लिखदे ने जी इह बिल च कोई कसूर नहीं इह बिल तां जिहड़ा इह बहुत वधिया है क्योंकि नाल वाले देश जिहड़े मुसलमानां दे ने उत्थे माइनोरिटीज़ नाल धक्का हुंदा ते असी ये बिल इस करके पास करता क्योंकि मुसलमान जिहड़े वड्डी गिणती च इधर ना आ जाण जां जिहड़े पहलां आए बैठे ने असी उन्हां नूं बाहर कढ़णा उन्हां नूं पुछे कोई भी इहदा मतलब एक गल तां तुसीं मन ली ना भी उह देशां वाले गलत करदे आ तुसीं इन्ने सालां तों मन रहे हो उत्थे माइनोरिटीज़ नाल धक्का हुंदा मुसलमानां दे देशां च थोड़ी तुसी ये कहना तुहाडा वाजिब सी जे तुसी आप धर्म निरपक्ष हुंदे ते इहदा मतलब तुसी आप भी उवें करन लग गए जिहड़ा कुछ उन्हां देशां च हुंदा तुसी आप भी उस रस्ते ते तुर पे उन्हां देशां ने की खट लिया उह तुहानूं 10 सालां नूं पता लग जूगा। एक पढ़िया लिखिया बंदा जिहनूं हिस्टरी दा ज्ञान आ उहनूं तां पता है भी जिहड़े जर्मन दे विच जदों नाज़ीज़ उठे सी इस तरह ही उठे सी ते उहनूं इह भी पता भी जर्मन भी नाज़ीज़ ने हिटलर ने बाहरले लोगों का नुकसान तो किया ही किया पर सब तो वध घाण उन्हें जर्मन कौम का किया। जर्मन कौम के नाँ ते धब्बा लुआता उन्हें भी यह जहा एक बिजू सी जिहड़ा वह जर्मन दे विच पैदा होया सी जिन्हों अडोल्फ हिटलर कहिंदे सी। इतिहास तो अपनी तोरे तुरदा जांदा भविख आ जिहड़ा भविख दे विच अज तो 12-15 साल बाद ये गल्लां कीतियां जाणगियां पैदा होण वाला हरेक बच्चा पुछूगा भी भारत दे विच आ कुछ होया सी धर्म दे नां ते वंडियां पाईयां गईयां सी आ जिहड़े तुसी अपने आप नूं कनेडियन कहाउंदे हो इंग्लैंड दे मालक कहाउंदे हो यूरोप दे विच बैठे हो जिथे भी विदेशां च बैठे हो चलो भारत वालिआं ने तां अपनी लड़ाई लड़ ली मारे गए कुछ ने प्रोटेस्ट किया कुछ ने यूनिवर्सिटियां च कुड़ियां ने डांगा खा लिया ते तुसी की कीता ਤੁਸੀਂ ਤਾੜੀਆਂ ਵਜਾਉਂਦੇ ਰਹੇ ਵੀ ਹਾਂ ਬਹੁਤ ਵਧੀਆ ਬਿੱਲ ਪੇਸ਼ ਕੀਤਾ, ਬਹੁਤ ਵਧੀਆ ਬਿੱਲ ਪਾਸ ਕੀਤਾ। ਅਸੀਂ ਤਾਂ ਇੰਨੇ ਸਾਲਾਂ ਤੋਂ ਲਗਾਤਾਰ ਕਹਿ ਰਹੇ ਹਾਂ ਵੀ ਧਰਮ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਤੋਂ ਵੀ ਅੱਗੇ ਅਸੀਂ ਤਾਂ ਬੜਾ ਸਾਫ਼ ਅਤੇ ਸਪੱਸ਼ਟ ਕਹਿੰਦੇ ਹਾਂ ਬਈ ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ ਮਜ਼ਹਬ ਹੀ ਸਿਖਾਤਾ ਆਪਸ ਮੇਂ ਬੈਰ ਰੱਖਣਾ, ਜੇ ਧਰਮ ਦੇ ਧਰਮ ਨਾ ਹੁੰਦੇ ਤਾਂ ਹੋ ਸਕਦਾ ਇੰਨੀਆਂ ਲੜਾਈਆਂ ਹੁੰਦੀਆਂ ਹੀ ਨਾ। ਬੜਾ ਸਾਫ਼ ਅਤੇ ਸਪੱਸ਼ਟ ਕਹਿੰਦੇ ਹਾਂ। ਮੈਨੂੰ ਪਤਾ ਬਹੁ ਗਿਣਤੀ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ, ਪਰ ਮੈਂ ਇੱਥੇ ਸਹਿਮਤ ਕਰਾਉਣ ਥੋੜ੍ਹਾ ਆ ਕਿਸੇ ਨੂੰ, ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ ਸਹਿਮਤ ਕਰਾਉਣ ਦੀ ਕਿਸੇ ਨਾਲ, ਕੋਈ ਅੱਧਾ ਸਹਿਮਤ ਆ, ਕੋਈ ਪੌਣਾ ਸਹਿਮਤ ਆ, ਕੋਈ ਨਾਂ ਵੀ ਹੋਵੇ, ਪਰ ਸੱਚਾਈ ਇਹ ਹੈ ਵੀ ਇਹਦੇ ਨਾਲ ਜਿੰਨੇ ਲੋਕ ਮਰਨੇ ਨੇ ਇੰਡੀਆ 'ਚ ਅਤੇ ਜਿੰਨੇ ਮਰ ਰਹੇ ਨੇ, ਤਸ਼ੱਦਦ ਹੋ ਰਿਹਾ ਬੱਚਿਆਂ ਦੇ ਉੱਤੇ, ਲੜਕੀਆਂ ਨੂੰ ਬਾਹਰ ਕੱਢਿਆ ਜਾ ਰਿਹਾ, ਅਤੇ ਬੀਜੇਪੀ ਵਾਲੇ ਸ਼ਰੇਆਮ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਾਲੇ ਜਿਹੜੇ ਬਦਮਾਸ਼ ਅਤੇ ਗੁੰਡੇ ਨੇ ਉਹ ਪੁਲਿਸ ਦੀਆਂ ਵਰਦੀਆਂ ਪਾ ਕੇ ਬੱਸਾਂ ਨੂੰ ਸਾੜ ਰਹੇ ਨੇ। ਰੋਮ ਦੀ ਕੋਈ ਕਹਾਣੀ ਸੁਣਾਉਂਦਾ ਹੁੰਦਾ ਵੀ ਰੋਮ ਸੜ ਰਿਹਾ ਸੀ, ਨੀਰੋ ਬਾਂਸਰੀ ਵਜਾ ਰਿਹਾ ਸੀ, ਇਹ ਅਮਿਤ ਸ਼ਾਹ ਅਤੇ ਮੋਦੀ ਬਾਂਸਰੀ ਵਜਾਈ ਜਾਂਦੇ ਨੇ, ਸਾਰਾ ਦੇਸ਼ ਆ ਜਿਹੜਾ ਸੜ ਰਿਹਾ। ਇੰਨਾ ਪਾੜਾ ਲੋਕਾਂ 'ਚ, ਇੰਨੀ ਨਫ਼ਰਤ ਪਾਈ ਜਾ ਰਹੀ ਹੈ ਵੀ ਲੋਕ ਸਭ ਭੁੱਲ ਗਏ, ਡੀਮੋਨੀਟਾਈਜੇਸ਼ਨ ਭੁੱਲ ਗਏ, ਰੁਜ਼ਗਾਰ ਭੁੱਲ ਗਏ, ਸਾਫ਼ ਪਾਣੀ 50% ਲੋਕਾਂ ਨੂੰ ਨਹੀਂ ਮਿਲਦਾ ਉਹ ਭੁੱਲ ਗਏ, ਸ਼ਾਮ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਉਹ ਭੁੱਲ ਗਏ। ਬਸ ਜੀ ਹਮਾਰਾ ਧਰਮ ਜਿੰਦਾ ਰਹੇ, ਇੱਕੋ ਹੀ ਗੱਲ ਯਾਦ ਆ। ਅਤੇ ਜਿਹੜੇ ਜਿਨ੍ਹਾਂ ਦੀਆਂ ਤਾਰਾਂ ਉੱਥੇ ਜੁੜੀਆਂ ਹੋਈਆਂ ਨੇ, ਜਿਹੜੇ ਇੱਥੇ ਬੈਠੇ ਨੇ, ਉਹ ਵੀ ਆਪਦਾ ਬਣਦਾ ਰੋਲ ਆ ਜਿਹੜਾ ਪੂਰਾ ਅਦਾ ਕਰ ਰਹੇ ਨੇ। ਫੇਸਬੁੱਕ 'ਤੇ ਦੇਖ ਲਓ, ਸੋਸ਼ਲ ਮੀਡੀਆ 'ਤੇ ਦੇਖ ਲਓ, ਰੇਡੀਓ ਟੀ ਵੀ 'ਤੇ ਸੁਣ ਲਓ, ਬਸ ਹਾਂ 'ਚ ਹਾਂ। ਪਹਿਲਾਂ ਵੀ ਹਾਂ 'ਚ ਹਾਂ, ਜਦੋਂ ਡੀਮੋਨੀਟਾਈਜੇਸ਼ਨ ਬੁਲਾਈ ਚਲਾਈ ਸੀ ਉਦੋਂ ਵੀ ਹਾਂ 'ਚ ਹਾਂ ਬੁਲਾਈ ਸੀ ਉਹਨਾਂ ਨੇ, ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ। ਜਦੋਂ ਗੁਜਰਾਤ ਮਾਡਲ ਆਇਆ ਸੀ ਵਿਕਾਸ ਦਾ ਉਦੋਂ ਵੀ ਹਾਂ 'ਚ ਹਾਂ ਬੁਲਾਈ ਸੀ, ਉਹ ਤੁਹਾਡੇ ਸਾਹਮਣੇ ਆ। ਮਤਲਬ ਪਾਸਟ 'ਚੋਂ ਕਦੇ ਨਹੀਂ ਸਿੱਖਿਆ ਬਈ, ਘਟਨਾਵਾਂ ਨੂੰ ਪੜਤਾਲ ਕੇ ਦੇਖ ਲਓ, ਘੋਖ ਕੇ ਦੇਖ ਲਓ। ਉਂਝ ਅਸੀਂ ਇਹਨਾਂ ਦੇਸ਼ਾਂ 'ਚ ਪੜ੍ਹੇ ਲਿਖੇ ਕਹਾਉਂਦੇ ਹਾਂ, ਇਹ ਵਰਤਾਰਾ ਵਾਪਰ ਰਿਹਾ ਜੀ। ਖੈਰ ਸ਼ਿਵਿੰਦਰ ਸਾਡੇ ਨਾਲ ਹਾਜ਼ਰ ਹੋਣ ਵਾਲੇ ਨੇ, ਉੱਥੋਂ ਦੀ ਰਿਪੋਰਟ ਉਹ ਦੇ ਦੇਣਗੇ, ਪਰ ਸਾਨੂੰ ਆਪਣਾ ਨਜ਼ਰੀਆ ਜਿਹੜਾ ਉਹ ਇਹਨਾਂ ਦੇਸ਼ਾਂ 'ਚ ਘੱਟੋ ਘੱਟ ਆ ਕੇ ਬਦਲ ਲੈਣਾ ਚਾਹੀਦਾ ਸੀ, ਇਹਨਾਂ ਦੇਸ਼ਾਂ 'ਚ ਆ ਕੇ ਸਾਨੂੰ ਇਨਸਾਨ ਬਣ ਜਾਣਾ ਚਾਹੀਦਾ ਸੀ। ਪਰ ਮੈਂ ਹੈਰਾਨ ਹਾਂ ਵੀ ਜਿਹੜੇ ਅੱਜ ਵੀ ਕਾਤਲਾਂ ਦੀ ਸਪੋਰਟ ਕਰਦੇ ਨੇ, ਗੁੰਡੇ ਬਦਮਾਸ਼ਾਂ ਦੀ ਸਪੋਰਟ ਕਰਦੇ ਨੇ। 1000 ਜਿਹੜੇ ਸਕੋਲਰਸ ਨੇ, ਸਾਇੰਟਿਸਟ ਨੇ, ਉਹਨਾਂ ਨੇ ਲਿਖ ਕੇ ਦੇਤਾ ਜੀ, ਕਹਿੰਦੇ ਇਹਨੂੰ ਵਾਪਸ ਲੈ ਲਓ, ਨਹੀਂ ਇਹਨੇ ਭਾਰਤ ਦਾ ਨੁਕਸਾਨ ਬਹੁਤ ਕਰ ਦੇਣਾ। ਕੁਝ ਵਿਦਵਾਨਾਂ ਨੇ ਇਹ ਕਹਿਤਾ ਬਈ ਅਸੀਂ ਆਪਣਾ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਨ ਲੱਗੇ ਹਾਂ ਹਿੰਦੂਆਂ ਤੋਂ, ਅਸੀਂ ਕੋਈ ਪੇਪਰ ਨਹੀਂ ਦੇਣਾ, ਅਤੇ ਤੁਸੀਂ ਜਿੰਨਾ ਜ਼ੋਰ ਲੱਗਦਾ ਉਹ ਲਾ ਕੇ ਦੇਖ ਲਿਓ, ਸਾਨੂੰ ਕੱਢ ਕੇ ਦਿਖਾਇਓ। ਅਤੇ ਇੱਥੋਂ ਤੱਕ ਲੋਕ ਤਿਆਰ ਹੋ ਗਏ। ਮਤਲਬ ਮੈਂ ਤਾਂ ਹੈਰਾਨ ਹਾਂ ਜੀ ਲੋਕਾਂ ਦੇ ਵਿੱਚ ਕਿੰਨੀ ਜ਼ਿਆਦਾ ਅਣਖ ਆ। ਅਤੇ ਮੈਂ ਇਸ ਗੱਲ 'ਤੇ ਵੀ ਹੈਰਾਨ ਹਾਂ ਵੀ ਸਾਡੇ ਇੱਥੇ ਕੁਛ ਕੁ ਲੋਕਾਂ 'ਚ ਅਣਖ ਆ ਜਿਹੜੀ ਉਹ ਬਿਲਕੁਲ ਮਰੀ ਹੋਈ ਆ, ਅਣਖ ਨਾਂ ਦੀ ਕੋਈ ਚੀਜ਼ ਉਹਨਾਂ ਦੇ ਵਿੱਚ ਜਿਉਂਦੀ ਨਹੀਂ ਬਚੀ। ਦੇਖੋ ਵਿਦਵਾਨਾਂ ਨੇ ਕਹਿਤਾ, ਉਹ ਵੀ ਹਿੰਦੂ ਧਰਮ ਦੇ ਵਿੱਚੋਂ ਨੇ, ਲੜਕੀਆਂ ਬਹੁਤ ਹਿੰਦੂ ਧਰਮ ਦੇ ਵਿੱਚੋਂ ਨੇ, ਯੂਨੀਵਰਸਿਟੀ 'ਚ ਬੱਚੇ ਨੇ, ਉਹ ਕਹਿੰਦੇ ਹਿੰਦੂ ਮੁਸਲਮਾਨ ਦਾ ਤਾਂ ਸਵਾਲ ਹੀ ਖਤਮ ਹੋ ਗਿਆ ਨਾ ਹੁਣ, ਵੀ ਦੇਸ਼ ਦੀ ਹਕੂਮਤ ਧੱਕਾ ਕਰ ਰਹੀ ਆ ਅਤੇ ਘੱਟ ਗਿਣਤੀਆਂ ਨਾਲ ਧੱਕਾ ਕਰ ਰਹੀ ਹੈ, ਅਤੇ ਦੂਜੇ ਪਾਸੇ ਆਹ ਜਿਹੜੇ ਆਪਣੇ ਆਪ ਨੂੰ ਪੰਥ ਦੇ ਰਖਵਾਲੇ ਕਹਾਉਂਦੇ ਨੇ ਅਕਾਲੀ, ਇਹਨਾਂ ਦਾ ਹਾਲ ਦੇਖ ਲਓ, ਉਂਝ ਹੱਥ ਨਾਲ ਹੱਥ ਮਿਲਾ ਕੇ ਚੱਲਦੇ ਸੀ ਅਤੇ ਅਜੇ ਵੀ ਕਹਿੰਦੇ ਸੀ ਅਸੀਂ ਘੱਟ ਗਿਣਤੀਆਂ ਦੇ ਹੱਕ ਦੇ ਵਿੱਚ ਆ ਕਿਉਂਕਿ ਆਪ ਖੁਦ ਘੱਟ ਗਿਣਤੀ 'ਚੋਂ ਆ, ਅਤੇ ਕਿੱਡੇ ਬੇਸ਼ਰਮ ਅਤੇ ਢੀਠ ਨੇ, ਇਹਨਾਂ ਦਾ ਵੀ ਹਾਲ ਦੇਖ ਲਓ। ਬਾਕੀ ਤੁਸੀਂ ਆਪ ਸਿਆਣੇ ਹੋ ਜੀ, ਆਪਾਂ ਸ਼ਿਵਿੰਦਰ ਨੂੰ ਲੈਂਦੇ ਲਾਈਨ ਦੇ ਉੱਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਦੱਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-1-4385।
ਲੋਵੀ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ, ਟ੍ਰਾਈਸਟਾਰ ਕੈਰੀਅਰ ਨੂੰ ਚਾਹੀਦੇ ਹਨ ਕੰਪਨੀ ਡਰਾਈਵਰ ਤੇ ਓਨਰ ਆਪਰੇਟਰ। ਕੈਨੇਡਾ ਵਿੱਚ ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ ਤੇ ਮੋਂਟਰੀਅਲ ਦੇ ਰਨ ਹਨ ਤੇ ਅਮਰੀਕਾ ਲਈ ਮਿਡਵੈਸਟ ਵਿੱਚ ਡ੍ਰੌਪ ਆਫ ਤੇ ਪਿਕਅਪ ਦੇ ਰਨ ਹਨ। 60 ਸੈਂਟ ਪਰ ਮੀਲ ਡਰਾਈਵਰ ਨੂੰ ਅਤੇ $1.60 ਓਨਰ ਆਪਰੇਟਰ ਨੂੰ ਦਿੱਤੇ ਜਾਣਗੇ। ਟ੍ਰਾਈਸਟਾਰ ਦਾ ਹੈੱਡ ਆਫਿਸ ਹਾਈਵੇ 401 ਦੇ ਐਗਜ਼ਿਟ 299 ਦੇ ਬਿਲਕੁਲ ਉੱਪਰ ਹੈ। ਦਫ਼ਤਰ ਪਹੁੰਚ ਕੇ ਅਪਲਾਈ ਕਰੋ। ਜ਼ਿਆਦਾ ਜਾਣਕਾਰੀ ਲਈ ਦਲੇਰ ਸਿੰਘ ਨਾਲ 647-4544 ਜਾਂ ਫਿਰ ਪਨਵੀਰ ਸਿੰਘ ਨਾਲ 647-465-3387 ਤੇ ਸੰਪਰਕ ਕਰੋ। ਟ੍ਰਾਈਸਟਾਰ ਨਾਲ ਟਰੱਕ ਚਲਾਓ ਅਤੇ ਵਧੀਆ ਡਾਲਰ ਕਮਾਓ। ਟ੍ਰਾਈਸਟਾਰ ਕੈਰੀਅਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ।
ਈਗਲ ਫਰੇਟ ਸਿਸਟਮ 905-455-9900, 905-455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ। ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਦੋਸਤੋ, ਕੋਈ ਪ੍ਰਾਪਰਟੀ ਖਰੀਦਣੀ ਵੇਚਣੀ ਹੈ, ਰਾਜਕਲਸੀ ਨਾਲ ਸੰਪਰਕ ਕਰਨਾ 416-566-2075, ਰਾਜਕਲਸੀ ਦਾ ਨੰਬਰ ਆ। ਕੋਈ ਤੁਹਾਨੂੰ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ, ਇੰਡਸਟਰੀਅਲ ਲੈਂਡ ਚਾਹੀਦੀ ਹੈ, ਆਪਣਾ ਘਰ ਵੇਚਣਾ ਖਰੀਦਣਾ, ਨੰਬਰ ਨੋਟ ਕਰ ਲਓ 416-566-2075, ਰਾਜਕਲਸੀ। ਔਰਾ ਕਿਚਨਸ ਵਾਲੇ ਬੜੀਆਂ ਸੋਹਣੀਆਂ ਕਿਚਨਸ ਬਣਾਉਂਦੇ ਨੇ, ਕਸਟਮ ਮੇਡ ਕਿਚਨਸ। 905-673-2872 ਇਹਨਾਂ ਦਾ ਨੰਬਰ ਹੈ ਜੀ। ਘਰ ਭਾਵੇਂ ਨਵਾਂ ਜਾਂ ਪੁਰਾਣਾ, ਕਿਚਨ ਨਵੀਂ ਲਾਉਣੀ ਹੈ, ਤੁਸੀਂ ਔਰਾ ਕਿਚਨਸ ਨੂੰ ਕਾਲ ਕਰਨਾ। ਕਈ ਵਾਰੀ ਨਵਾਂ ਘਰ ਬੁੱਕ ਕਰਾਉਂਦੇ ਹਾਂ, ਡੈਕੋਰ ਸੈਂਟਰ ਜਾਂਦੇ ਆ, ਉਹ ਪੁੱਛਦੇ ਨੇ ਕਿਚਨ ਦਾ ਸਮਾਨ ਕਿਹੋ ਜਿਹਾ ਚਾਹੀਦਾ, ਕਾਊਂਟਰ ਟੋਪਸ ਕਿਹੋ ਜਿਹੇ ਹੋਣੇ ਚਾਹੀਦੇ ਆ, ਕੈਬਨਿਟਸ ਕਿਹੋ ਜਿਹੀਆਂ। ਆਪਾਂ ਜਦੋਂ ਧਿਆਨ ਨਾਲ ਨੋਟ ਕਰਦੇ ਹਾਂ, 3-4 ਗੁਣਾ ਵੱਧ ਪ੍ਰਾਈਸ ਚਾਰਜ ਕਰਦੇ ਨੇ। ਔਰਾ ਕਿਚਨ ਵਾਲੇ ਕਹਿੰਦੇ ਜੀ ਬੇਸਿਕ ਕਿਚਨ ਲੈ ਲਓ, ਜਦੋਂ ਘਰ ਦੀ ਕਲੋਜ਼ਿੰਗ ਹੋ ਜਾਵੇ ਸਾਨੂੰ ਫਿਰ ਦੱਸ ਦਿਓ, ਅਸੀਂ ਸੋਹਣੀ ਜਿਹੀ ਕਿਚਨ ਬਣਾ ਦਾਂਗੇ। 905-673-2872 ਔਰਾ ਕਿਚਨ ਦਾ ਨੰਬਰ ਆ। ਘਰੇ ਕੋਈ ਪ੍ਰੋਬਲਮ ਆ ਗਈ ਹੈ, ਝਗੜਾ ਹੋ ਗਿਆ ਅਤੇ ਕੋਈ ਸਪਾਊਜ਼ਲ ਸਪੋਰਟ ਦਾ ਚੱਕਰ ਪੈ ਗਿਆ, ਪ੍ਰੋਪਰਟੀ ਇਸ਼ੂਜ਼ ਆ ਗਏ ਪਰਿਵਾਰ ਦੇ ਵਿੱਚ, ਕੇਸ ਤੁਹਾਡਾ ਕੋਰਟ 'ਚ ਪਹੁੰਚ ਗਿਆ ਜਾਂ ਪਹੁੰਚਣ ਵਾਲਾ, ਮੈਡਮ ਨੀਤੂ ਵਿਰਕ ਲੋਇਰ ਨੇ ਜੀ, ਇਹਨਾਂ ਨਾਲ ਤਾਲਮੇਲ ਕਰ ਲਿਓ, ਫੈਮਿਲੀ ਲਿਟੀਗੇਸ਼ਨ 'ਚ ਮਾਹਰ ਨੇ, ਇਹੀ ਕੇਸ ਲੈਂਦੇ ਨੇ ਸਿਰਫ। 905-799-5900 ਇਹਨਾਂ ਦਾ ਨੰਬਰ ਆ, ਸ਼ੋਪਰਸ ਵਰਲਡ ਬਰੈਂਪਟਨ ਕੋਲ ਇਹਨਾਂ ਦਾ ਆਫਿਸ ਆ ਜੀ। ਸ਼ਿਵਿੰਦਰ ਸਾਡੇ ਨਾਲ ਜੁੜ ਚੁੱਕੇ ਨੇ ਜੀ, ਆਪਣੀ ਗੱਲਬਾਤ ਚੱਲ ਰਹੀ ਹੈ ਕਿ ਭਾਰਤ ਦੇ ਵਿੱਚ, ਸਾਰੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ, ਯੂਨੀਵਰਸਿਟੀਆਂ ਦੇ ਬਾਹਰ ਪ੍ਰੋਟੈਸਟ ਹੋ ਰਹੇ ਨੇ, ਪੁਲਿਸ ਆ ਜਿਹੜੀ ਉਹ ਕਟਾਪਾ ਕਰ ਰਹੀ ਹੈ ਲੋਕਾਂ 'ਤੇ, ਥਾਂ ਥਾਂ 'ਤੇ ਲੋਕ ਸਰਕਾਰ ਦੇ ਖਿਲਾਫ ਸੜਕਾਂ 'ਤੇ ਉਤਰੇ ਆਏ ਨੇ, ਬੁੱਧੀਜੀਵੀ ਜਿਹੜੇ ਜਿਨ੍ਹਾਂ ਨੂੰ ਲੋਕ ਮਜ਼ਾਕ ਕਰਦੇ ਹੁੰਦੇ ਆ ਉਹ ਵੀ ਸੜਕਾਂ 'ਤੇ ਉਤਰੇ ਆਏ ਨੇ। ਵੈਸੇ ਤਾਂ ਕਈ ਸਾਲਾਂ ਤੋਂ ਇਹ ਪ੍ਰੋਸੈਸ ਚੱਲ ਰਿਹਾ ਜੀ, ਜਿਹੜਾ ਵੀ ਸਰਕਾਰ ਦੇ ਖਿਲਾਫ ਬੋਲਦਾ ਚੁੱਪ ਕਰਕੇ ਉਹ ਅੰਦਰ ਦੇ ਦਿੰਦੇ ਆ। ਤੁਸੀਂ ਹੈਰਾਨ ਹੋਵੋਗੇ ਦੋਸਤੋ, 90% ਫਿਜ਼ੀਕਲੀ ਡਿਸੇਬਲ ਆ ਪ੍ਰੋਫੈਸਰ ਸਾਈਂ ਬਾਬਾ, ਮਤਲਬ ਜਿਹਦੇ ਤੋਂ ਕਹਿ ਲਓ ਵੀ ਕੀੜੀ ਨੂੰ ਵੀ ਕੋਈ ਖਤਰਾ ਨਹੀਂ। ਕਹਿੰਦੇ ਜੀ ਦੇਸ਼ ਦੀ ਸੁਰੱਖਿਆ ਨੂੰ ਇਹਦੇ ਤੋਂ ਖਤਰਾ, ਇਹ ਦੇਸ਼ ਧਰੋਈ ਆ, ਪ੍ਰੋਫੈਸਰ ਵਿਚਾਰਾ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਹੋਇਆ। ਆਹ ਸਾਡੇ ਇੱਥੋਂ ਵਾਲੇ ਮੈਨੂੰ ਮੀਡੀਆ ਵਾਲੇ ਵੀ ਅਤੇ ਕਈ ਵਾਰੀ ਪੋਲੀਟੀਕਲ ਲੀਡਰ ਵੀ, ਮੈਨੂੰ ਇਹਨਾਂ 'ਤੇ ਹੈਰਾਨੀ ਹੁੰਦੀ ਆ, ਜਦੋਂ ਵੀ ਕਿਤੇ ਇਹਨਾਂ ਨੇ ਪੋਲੀਟੀਕਲ ਲਾਹਾ ਲੈਣਾ ਹੁੰਦਾ ਜਾਂ ਪੱਤਰਕਾਰਾਂ ਨੇ ਆਪਣੀ ਪੱਤਰਕਾਰੀ ਚਮਕਾਉਣੀ ਹੁੰਦੀ ਹੈ ਉਦੋਂ ਇਹ ਫੱਟ ਬੋਲਦੇ ਨੇ। ਆ ਪ੍ਰੋਫੈਸਰ ਸਾਈਂ ਬਾਬਾ ਦੇ ਕੇਸ ਦੇ ਵਿੱਚ ਜਾਂ ਜਿਹੜੇ ਬੁੱਧੀਜੀਵੀ ਜੇਲ੍ਹਾਂ ਦੇ ਵਿੱਚ ਸੁੱਟੇ ਨੇ, ਇੱਕ ਅੱਧਾ ਸ਼ੋਅ ਤਾਂ ਕੀ ਕਰਨਾ ਸੀ, ਇੱਕ ਮਿੰਟ ਵੀ ਨਹੀਂ ਬੋਲੇ ਵੀ ਸਰਕਾਰ ਇਹਨਾਂ ਨੂੰ ਕਿਉਂ ਜੇਲ੍ਹਾਂ 'ਚ ਸਿੱਟ ਰਹੀ ਆ। ਨਹੀਂ ਤਾਂ ਜਦੋਂ ਕੋਈ ਆਪ ਪੋਲੀਟੀਕਲ ਬੈਨੀਫਿਟ ਲੈਣਾ ਹੋਵੇ ਜਾਂ ਕੋਈ ਜਦੋਂ ਵੋਟਾਂ ਦਾ ਮੌਕਾ ਹੋਵੇ ਜਾਂ ਪੱਤਰਕਾਰਾਂ ਨੇ ਆਪਣੇ ਆਪ ਨੂੰ ਚਮਕਾਉਣਾ ਹੋਵੇ ਪੂਰਾ, ਛੋਟੇ ਛੋਟੇ ਇਸ਼ੂਜ਼ ਨੂੰ ਮੈਗਨੀਫਾਈ ਕਰਕੇ ਵੱਡੇ ਵੱਡੇ ਬਣਾਏ ਜਾਣਗੇ। ਇੰਨੀਆਂ ਖ਼ਬਰਾਂ ਆਉਂਦੀਆਂ, ਦੁਨੀਆ ਭਰ ਦੇ ਜਿਹੜੇ ਵਿਦਵਾਨ ਨੇ ਉਹ ਕਹੀ ਜਾਂਦੇ ਆ ਕਿ ਭਾਰਤ ਜਿਹੜਾ ਹੈਗਾ ਉਹ ਅਨਕੋਨਸਟੀਟਿਊਸ਼ਨਲ ਐਥਨੋਕ੍ਰੇਸੀ ਦਾ ਸ਼ਿਕਾਰ ਹੋ ਕੇ ਖਾਈ 'ਚ ਡੁੱਬਣ ਲੱਗਿਆ ਹੋਇਆ। ਇੱਕੋ ਧਰਮ ਦਾ ਦੇਸ਼ ਆ ਜਿਹੜਾ ਉੱਧਰ ਨੂੰ ਵੱਧ ਰਿਹਾ ਲਗਾਤਾਰ। ਅਤੇ ਤੁਹਾਨੂੰ ਇਹ ਵੀ ਮੈਂ ਐਕਸਪੈਕਟ ਕਰਨਾ ਪਤਾ ਹੋਊਗਾ ਕਿ ਜਦੋਂ ਕਿਸੇ ਧਰਮ ਦਾ ਜਲੂਸ ਕੱਢਣਾ ਹੋਵੇ, ਸੱਤਿਆਨਾਸ ਕਰਨਾ ਹੋਵੇ, ਉਹਦੇ ਜਿਹੜੀਆਂ ਚੰਗੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ ਉਹਨਾਂ ਨੂੰ ਮਾਰਨਾ ਹੋਵੇ ਤਾਂ ਉਸ ਧਰਮ ਦੇ ਲੋਕਾਂ ਨੂੰ ਰਾਜ ਸੱਤਾ 'ਤੇ ਬਿਠਾ ਦਿਓ, ਚੰਗੀਆਂ ਕਦਰਾਂ ਕੀਮਤਾਂ ਆਪੇ ਹੀ ਖਤਮ ਹੋ ਜਾਂਦੀਆਂ। ਇੱਕ ਧਰਮ ਦਾ ਰਾਜ ਕਰਦੇ ਹੋ, ਵਿਰੋਧੀ ਰਹਿਣਾ ਹੀ ਕੋਈ ਨਹੀਂ ਅਤੇ ਵਿਚਲੇ ਵਿਰੋਧੀ ਉਹ ਵੈਸੇ ਨਹੀਂ ਰਹਿਣ ਦਿੰਦੇ। ਖੈਰ ਜੀ, ਸ਼ਿਵਿੰਦਰ ਸਾਡੇ ਨਾਲ ਨੇ। ਹਾਂਜੀ ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ। ਹਾਲਾਤ ਬੜੇ ਵਿਸਫੋਟਕ ਨੇ ਜੀ ਇੰਡੀਆ ਦੇ ਵਿੱਚ।
ਬਿਲਕੁਲ ਚੰਗੀ ਤਰ੍ਹਾਂ ਵਿੱਚ ਜਦੋਂ ਵੀ ਤੁਸੀਂ ਦੱਸੋ ਕਿ ਹਕੂਮਤ ਜਿਹੜੀ ਮੌਜੂਦਾ ਆਈ ਹੈ ਉਹਦੇ ਨਾਲ ਹੋਰ ਵਿਸਫੋਟਕ ਹੋਏ ਨੇ। ਵਿਸਫੋਟ ਤਾਂ ਐਂ ਹੁੰਦਾ ਕਿ ਆਪਣੇ ਆਪ ਤੋਂ ਪਹਿਲਾਂ ਨਹੀਂ ਹੁੰਦਾ, ਉਹਦੇ ਕੁਝ ਲੱਛਣ ਪਹਿਲਾਂ ਹੁੰਦੇ ਨੇ, ਉਹ ਸਿਸਟਮ ਦੇ ਵਿੱਚ ਪਏ ਹੁੰਦੇ ਨੇ, ਕੁਝ ਇਹੋ ਜਿਹੀ ਹਾਲਤਾਂ ਹੋ ਜਾਂਦੀਆਂ ਜਦੋਂ ਇੱਕਦਮ ਲਾਵਾ ਬਣ ਕੇ ਜਿਹੜਾ ਹੈਗਾ ਵਾ ਵਿਸਫੋਟਕ ਸਮੱਗਰੀ ਬਣ ਕੇ ਉੱਭਰਦਾ ਹੈਗਾ ਵਿਸਫੋਟ ਹੁੰਦਾ। ਜਦੋਂ ਵੀ ਮਤਲਬ 4-5 ਸਾਲ ਹੋ ਗਏ ਨੇ, ਮਤਲਬ ਹੁੰਦੇ ਜੀ ਤਾਂ ਨਹੀਂ, ਅਗਲੀ ਦੂਜੀ ਤਾਰੀਖ ਚੱਲਦੀ ਹੈ, 5 ਸਾਲ ਤੋਂ ਵੱਧ ਹੋ ਗਏ ਨੇ। ਹੁਣ ਇੱਕ ਤੋਂ ਬਾਅਦ ਇੱਕ ਇਹੋ ਜਿਹੇ ਕਾਨੂੰਨ ਲਿਆਉਂਦੇ ਜਾ ਰਹੇ ਹੈਗੇ ਨੇ ਜਿਹੜੇ ਕਿ ਲੋਕ ਮਾਰੂ ਹੈਗੇ ਨੇ, ਤੇ ਉਹ ਪਹਿਲਾਂ ਲੋਕਾਂ ਨੇ ਸਹਿਣ ਵੀ ਕਰ ਲਏ, ਲੇਕਿਨ ਜਦੋਂ ਮਤਲਬ ਹੁੰਦਾ ਨਾ ਕਿ ਥੋੜੇ ਚਿਰ ਤਾਂ ਸਹਿਣ ਹੁੰਦੇ ਹੈਗੇ ਨੇ, ਕਿਉਂਕਿ ਬਹੁਤੇ ਚਿਰ ਨਹੀਂ ਹੁੰਦੇ। ਜਿਵੇਂ ਕਿ ਸਾਡੇ ਭਗਤ ਵੀ ਕਹਿਗੇ ਨੇ ਕਿ ਭੁੱਖੇ ਪੇਟ ਨਾਲ ਭਗਤ ਕੀਜੀਏ, ਜੇ ਮਾਲ ਆਪਣੀ ਲੀਜੀਏ, ਉਹ ਬਹੁਤੇ ਚਿਰ ਤੁਸੀਂ ਇੰਨਾ ਜਿਹੜਾ ਭਗਤੀ ਵਾਲਾ ਜਾਂ ਕਹਿ ਲਓ ਕਿ ਧਰਮ ਵਾਲਾ ਜਿਹੜਾ ਹੈਗਾ ਤੁਹਾਡਾ ਜਿਹੜੀ ਹੈਗੀ ਹੈ ਵਾਰ ਵਾਰ ਉਹ ਹਾਂਡੀ ਚੜ੍ਹਦੀ ਨਹੀਂ ਹੈਗੀ, ਕਿਉਂਕਿ ਲੋਕਾਂ ਨੇ ਇਹ ਦੇਖ ਚੁੱਕੇ ਹੋ ਪਹਿਲਾਂ ਨੋਟਬੰਦੀ ਦੀ ਮਾਰ ਹੈ, ਉਹਦੇ ਬਾਅਦ ਵਿੱਚ ਆਰਥਿਕ ਕ੍ਰਾਈਸਿਸ ਆ, ਬੁਰੀ ਤਰ੍ਹਾਂ ਲੋਕ ਝੰਮੇ ਹੋਏ ਹੈਗੇ ਨੇ, GDP ਦੀ ਜਿਹੜੀ ਦਰ ਹੈਗੀ ਆ ਉਹ ਡਿੱਗ ਪਈ ਹੈਗੀ ਆ, ਲਗਾਤਾਰ ਡਿੱਗੀ, 8 ਤੋਂ ਆ ਕੇ 4.5 ਤੱਕ ਆ ਗਈ। 45 ਸਾਲਾਂ ਦੇ ਵਿੱਚ ਜਿੰਨੀ ਮਹਿੰਗਾਈ ਸੀਗੀ ਉਹਨੀ ਕਦੇ ਨੀ ਹੋਈ ਜਿੰਨੀ ਇਹਨਾਂ ਦਿਨਾਂ ਦੇ ਵਿੱਚ ਹੋ ਰਹੀ ਹੈ। ਇਹ ਤਮਾਮ ਚੀਜ਼ਾਂ ਤੋਂ ਧਿਆਨ ਹਟਾਉਣ ਲਈ ਸਰਕਾਰ ਨੂੰ ਕੁਛ ਨਾ ਕੁਛ ਜਿਹੜਾ ਹੈਗਾ ਸੋਸ਼ਾ ਚਾਹੀਦਾ ਹੁੰਦਾ। ਹੁਣ ਉਹਨਾਂ ਨੇ ਸੋਸ਼ਾ ਜਿਹੜਾ ਰੱਖਿਆ, ਪਹਿਲਾਂ ਤਾਂ ਕੈਬ ਵਾਲਾ ਰੱਖਿਆ, CAB ਕੈਬ ਜਿਹੜਾ ਕਿ ਅੱਜ ਕੱਲ੍ਹ CAA ਬਣ ਗਿਆ, ਕਿਉਂਕਿ ਜਿਹੜਾ ਕਦੋਂ ਬਿੱਲ ਸੀਗਾ ਕਾਨੂੰਨ ਬਣ ਗਿਆ, ਇਸ ਕਰਕੇ ਜਿਹੜਾ ਨਾਗਰਿਕ ਸੰਸ਼ੋਧਨ ਬਿੱਲ ਹੁਣ ਨਾਗਰਿਕ ਸੰਸ਼ੋਧਨ ਕਾਨੂੰਨ ਬਣ ਗਿਆ, ਐਕਟ ਬਣ ਚੁੱਕਾ ਹੈਗਾ,
ਸਿਟੀਜ਼ਨ ਅਮੈਂਡਮੈਂਟ ਐਕਟ
ਇਹ ਕਹਾਂਗੇ,
ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ। ਹਾਂਜੀ,
ਅਮੈਂਡਮੈਂਟ ਐਕਟ ਬਣ ਗਿਆ। ਤੇ ਇਸੇ ਤਰ੍ਹਾਂ ਇਹਦਾ ਹੁਣ ਜਿਹੜੀ ਕਹਾਣੀ ਹੈ ਸੀਗੀ, ਜੇ ਥੋੜੀ ਜਿਹੀ ਸਮਝਾਉਣੀ ਹੋਵੇ ਕਿ ਇਸ਼ੂ ਕੀ ਹੈਗਾ, ਕਿਉਂ ਲੋਕ ਜਿਹੜੇ ਸੜਕਾਂ ਤੇ ਆ ਰਹੇ ਨੇ, ਕਿਉਂ ਜਿਹੜੀ ਪੁਲਿਸ ਜਿਹੜੀ ਹੈਗੀ ਆ, ਪੁਲਿਸ ਨਾਲ ਸਟੂਡੈਂਟ ਜਿਹੜੇ 10-5 ਲੈ ਰਹੇ ਨੇ, ਪੁਲਿਸ ਜ਼ੁਲਮ ਕਰ ਰਹੀ ਹੈ, ਇਹਦੇ ਪਿੱਛੇ ਕੀ ਆ? ਸਰਕਾਰ ਕੁਛ ਚੀਜ਼ਾਂ ਤੋਂ ਕਹਿੰਦੀ ਆ ਰਹੀ ਹੈ ਕਿ ਦੇਖੋ ਜੀ ਤੁਹਾਡੀਆਂ ਨਾ ਨੌਕਰੀਆਂ ਤਾਂ ਨੀ ਮਿਲ ਰਹੀਆਂ ਹੈਗੀਆਂ, ਤੁਹਾਨੂੰ ਬੇਰੁਜ਼ਗਾਰੀ ਤਾਂ ਵਾ ਕਿ ਬੰਗਲਾਦੇਸ਼ ਤੋਂ ਬਹੁਤ ਜ਼ਿਆਦਾ ਘੁਸਪੈਠੀ ਆ ਜਾਂਦੇ ਹੈਗੇ ਨੇ, ਤੇ ਘੁਸਪੈਠੀ ਆ ਕੇ ਤੁਹਾਡੀਆਂ ਜਿਹੜੀਆਂ ਨੌਕਰੀਆਂ ਨੇ ਇਹ ਖੋ ਜਾਂਦੇ ਨੇ, ਘੱਟੋ ਘੱਟ 2 ਕਰੋੜ ਘੁਸਪੈਠੀ ਤਾਂ ਬੰਗਲਾਦੇਸ਼ ਤੋਂ ਆ ਗਏ ਨੇ, ਇਹ ਸਰਕਾਰ ਨੇ ਕਿਹਾ ਸੀਗਾ ਮੋਦੀ ਗਵਰਨਮੈਂਟ ਨੇ। ਤੇ ਇਹ ਕਹਿ ਕੇ ਮਤਲਬ ਆਸਾਮ ਵਿੱਚੋਂ ਵੋਟਾਂ ਵੀ ਲੈ ਲਈਆਂ, ਤੇ ਹੋਇਆ ਕੀ ਕਿ ਮਤਲਬ ਇਹਨਾਂ ਨੇ ਇਹ ਸਾਰਾ ਜਿਹੜਾ ਹੈਗਾ ਉੱਥੇ NRC ਲਾਗੂ ਕੀਤੀ ਹੈਗੀ ਹੈ, ਕੌਮੀ ਜਿਹੜਾ ਰਜਿਸਟਰ ਜਿਹੜਾ ਹੈਗਾ ਲਾਗੂ ਕੀਤਾ, ਉਹਦੇ ਵਿੱਚ ਮਤਲਬ 2 ਕਰੋੜ ਕੋਈ ਗਿਣਤੀ ਨੀ ਆਈ ਹੈਗੀ, ਸਿਰਫ 19 ਲੱਖ ਗਿਣਤੀ ਆਈ, 19 ਲੱਖ ਬੰਦੇ ਜਿਹੜੇ ਇਹਨਾਂ ਨੇ ਪਾਏ ਗਏ ਵੀ ਜਿਹੜੇ ਹੈਗੇ ਨੇ ਇਹ ਗੈਰ ਕਾਨੂੰਨੀ ਬੰਦੇ ਹੈਗੇ ਨੇ, ਉਹਦੇ ਵਿੱਚੋਂ ਵੀ ਹੁਣ ਕਈ ਸਵਾਲ ਉੱਠਦੇ ਨੇ, ਉਹਦੇ ਵਿੱਚ ਉਹ ਬੰਦੇ ਨੂੰ ਵੀ ਗੈਰ ਕਾਨੂੰਨੀ ਲਿਸਟ ਵਿੱਚ ਪਾ ਦਿੱਤਾ, ਜਿਹੜੇ ਬੰਦੇ ਇੱਕ ਬੰਦਾ ਤਾਂ ਭਾਰਤ ਦਾ ਰਾਸ਼ਟਰਪਤੀ ਬਣ ਚੁੱਕਾ ਉਹਦੀ ਔਲਾਦ ਨੂੰ,
ਬਿਲਕੁਲ ਬਿਲਕੁਲ,
ਇੱਕ ਬੰਦਾ ਜਿਹੜਾ MP ਬਣ ਚੁੱਕਾ ਸੀ ਉਹਨੂੰ ਪਾ ਦਿੱਤਾ, ਇੱਕ ਬੰਦਾ 4 ਬੰਦੇ ਮੰਤਰੀ MLA ਬਣ ਚੁੱਕੇ ਸੀ ਉੱਥੇ ਦੇ ਉਹਨਾਂ ਨੂੰ ਪਾ ਦਿੱਤਾ, ਚਲੋ ਐਨੀਵੇ ਉਹਦੇ ਹੁਣ ਜਿਹੜੇ 19 ਲੱਖ ਪਾਏ ਚਰਨਜੀਤ, ਉਹਦੇ ਵਿੱਚੋਂ ਕੀ ਹੋਇਆ ਕਿ ਇਹਨਾਂ ਨੇ ਦੱਸਿਆ ਸੀਗਾ ਕਿ 2 ਕਰੋੜ ਹੈਗੇ ਨੇ, 2 ਕਰੋੜ ਵਿੱਚੋਂ 19 ਲੱਖ ਨਿਕਲੇ, 19 ਲੱਖ ਦੇ ਵਿੱਚੋਂ ਵੀ ਜਿਹੜੇ 13 ਲੱਖ ਨੇ ਨਾ ਉਹ ਹਿੰਦੂ ਨਿਕਲੇ ਆਏ, ਯਾਨੀ ਕਿ ਨਾਨ ਮੁਸਲਿਮ ਨਿਕਲੇ ਆਏ, ਉਹ ਪੰਗਾ ਪੈ ਗਿਆ ਇਹਨਾਂ ਦੇ ਹਿੰਦੂ ਲੀਡਰ ਜਿਹੜੇ ਨੇ ਕੱਟੜਵਾਦੀ ਕਹਿਣ ਲੱਗ ਗਏ ਵੀ ਤੁਸੀਂ ਕੀ ਹੁਣ ਹਿੰਦੂਆਂ ਨੂੰ ਬਾਹਰ ਕਰੋਗੇ, ਤੇ ਫਿਰ ਇਹਨਾਂ ਨੇ ਕੀ ਕੀਤਾ ਤੇ ਉਹੀ ਜਿਹੜੀ NRC ਸੀਗੀ ਇਹਨਾਂ ਨੇ ਉਹ ਕਹਿੰਦੇ ਕਿ ਅਸੀਂ ਹੁਣ ਇਹਨਾਂ ਨੇ ਕੈਬ ਲਿਆਂਦਾ ਜਿਹਦੇ ਵਿੱਚ ਬਿੱਲ CAB ਲਿਆਂਦਾ ਕੈਬ, ਨਾਗਰਿਕ ਸੰਸ਼ੋਧਨ ਜਿਹੜਾ ਹੈਗਾ ਐਕਟ ਲਿਆਂਦਾ ਜਿਹੜਾ ਕਿ ਪਾਸ ਕਰਵਾ ਕੇ ਜਿਹੜਾ ਕਾਨੂੰਨ ਬਣ ਗਿਆ, ਉਹ ਇਹ ਲਿਆਂਦਾ ਕਿ ਜੋ ਜਿੰਨੇ ਵੀ ਜਿਹੜੇ ਨਾਨ ਮੁਸਲਿਮ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਵਾ ਸਿੱਧੀ ਨਾਗਰਿਕਤਾ ਦੇ ਦਿੰਦੇ ਹਾਂ, ਮਤਲਬ ਜਿਹੜੇ ਇਹਨਾਂ ਨੇ ਆਪ ਹੀ ਇਲੀਗਲ ਕੀਤੇ ਸੀ ਉਹਨਾਂ ਨੂੰ ਲੀਗਲ ਕਰ ਦਿੱਤਾ, ਹੁਣ ਰਹਿ ਕੇ 5-6 lakh मुसलमान भी उन्हां नूं ऐसी करना साढ़े भारत के संविधान के विच ना 14 तो लैके 18 तक समानता की स्वतंत्रता अधिकार दिंदी हैगी है साडे संविधान की धारा उहदे विच इह हैगा कि किसी भी नागरिक ने साडा जिहड़ा संविधान हैगा एक तां धर्म निरपक्ष है बाहरों आने वाला कोई भी बंदा उहदे नाल धर्म के आधार से विचकरा नहीं होगा मतलब धर्म के आधार से विचकरा की जे किसी ने शरण लैनी है शरण लैण वेले नहीं देखा जाऊगी इहदा धर्म की हैगा जे बंदा पीड़ित है पताड़ित है सताया होया वह आएगा ਇਹ ਗੱਲ ਸਿਰਫ ਸਾਡੇ ਸੰਵਿਧਾਨ ਨਿਰਮਾਤਾ ਹੀ ਨਹੀਂ ਜਿਹੜੇ ਵਿਵੇਕਾਨੰਦ ਨੇ ਵੀ ਵਿਦੇਸ਼ਾਂ ਵਿੱਚ ਜਾ ਕੇ ਵੀ ਲੈਕਚਰ ਕੀਤਾ ਕਿ ਭਾਰਤ ਕਿਹੋ ਜਿਹਾ ਜਦੋਂ ਅਸੀਂ ਹਿੰਦੂ ਆਈਕਨ ਮੰਨਦੇ ਹਾਂ ਵੀ ਭਾਰਤ ਵਿੱਚ ਜਿਹੜਾ ਹੈਗਾ ਲੋਕਾਂ ਲਈ ਜਿਹੜਾ ਹੈਗਾ ਵਾ ਜਿਹੜੇ ਪਤਾੜਿਤ ਲੋਕ ਨੇ ਜਿਹੜੇ ਸਤਾਏ ਹੋਏ ਲੋਕ ਉਹਨਾਂ ਲਈ ਸਾਡੇ ਬੂਹੇ ਖੋਲੇ ਜੀ ਇਹ ਮਤਲਬ ਜਿਹੜੇ ਕਈ ਵਾਰ ਵਿਵੇਕਾਨੰਦ ਦੀਆਂ ਉਦਾਹਰਨਾਂ ਜਿਹੜਾ ਹੈਗਾ ਮੋਦੀ ਨੂੰ ਦੇਣ ਦੀ ਆਦਤ ਹੈ ਮੈਂ ਤਾਂ ਵਿਵੇਕਾਨੰਦ ਜੀ ਦਾ ਕੋਟ ਕੀਤਾ ਹੈਗਾ ਤੇ ਭਾਰਤ ਦਾ ਸੰਵਿਧਾਨ ਦਾ ਜਿਹੜਾ ਹੈਗਾ ਮੂਲ ਢਾਂਚਾ ਉਸ ਧਰਮ ਨਿਰਪੱਖਤਾ ਇਹਨਾਂ ਨੇ ਹੁਣ ਇਹਦੇ ਵਿੱਚ ਕੀ ਕੀਤਾ ਇੱਕ ਤਾਂ ਇਹਦੇ ਵਿੱਚ ਗੜਬੜ ਇਹ ਹੈਗਾ ਕਿ ਇਹਨਾਂ ਨੇ ਕਿਹਾ ਕਿ ਬੰਗਲਾਦੇਸ਼ ਪਾਕਿਸਤਾਨ ਤੇ ਜਿਹੜਾ ਹੈਗਾ ਵਾ ਅਫਗਾਨਿਸਤਾਨ ਇੱਥੋਂ ਆਉਣ ਵਾਲੇ ਜਿਹੜੇ ਹੈਗੇ ਆ ਗੈਰ ਮੁਸਲਿਮ ਉਹਦੇ ਵਿੱਚ 5-6 ਧਰਮ ਰੱਖ ਲਏ ਹੈਗੇ ਨੇ ਇੱਕ ਤਾਂ ਬੋਧੀ ਚੈਨੀ ਹਿੰਦੂ ਰੱਖ ਲਿਆ ਹੈਗਾ ਕ੍ਰਿਸਚਨ ਰੱਖ ਲਿਆ ਕ੍ਰਿਸਚਨ ਇਸ ਲਈ ਰੱਖਿਆ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਆਵਾਜ਼ ਉੱਠਣੀ ਸੀ ਕ੍ਰਿਸਚਨ ਉਹਨਾਂ ਨੇ ਬਾਹਰ ਕਰਨਾ ਖਾਸ ਕਰਕੇ ਅੱਜ ਕੱਲ੍ਹ ਅਮਰੀਕਾ ਦੇ ਜਿਵੇਂ ਨੇੜੇ ਇਹਨਾਂ ਦੀ ਨੇੜਤਾ ਹੈਗੀ ਆ ਤੇ ਉਹ ਰੱਖ ਲਏ ਪਾਰਸੀ ਰੱਖ ਲਏ ਹੈਗੇ ਨੇ ਤੇ ਹੁਣ ਉਹਦੇ ਵਿੱਚ ਵੀ ਗੜਬੜ ਹੈਗੀ ਹੈ ਪਹਿਲੀ ਵਾਰ ਲੋਕ ਕਹਿੰਦੇ ਨੇ ਕਿ ਜਿਹੜੇ ਪਤਾੜਿਤ ਲੋਕ ਨੇ ਸਤਾਏ ਹੋਏ ਨੇ ਉਹ ਕਹਿੰਦੇ ਮੈਂ ਤਿੰਨਾਂ ਮੁਲਕਾਂ ਥੋੜੋ ਨੇ ਜਿਹੜੀ UNO ਤੱਕ ਕਹਿ ਚੁੱਕੀ ਹੈ ਕਿ ਰੋਹਲਿੰਗੀਆ ਮੁਸਲਮਾਨ ਬਰਮਾ ਦੇ ਵਿੱਚ ਉਹ ਸਭ ਤੋਂ ਵੱਧ ਸਤਾਈ ਹੋਈ ਕੌਮ ਹੈਗੀ ਆ ਉਹਨਾਂ ਦੀ ਤਾਂ ਬੂਹੇ ਬੰਦ ਨੇ ਇੰਡੀਅਨ ਨੇ ਕਹਿ ਦਿੱਤਾ ਸੀ ਫਿਰ ਸਾਡੇ ਕੋਲ ਰੋਹਲਿੰਗੀਆ ਮੁਸਲਮਾਨਾਂ ਲਈ ਜਗ੍ਹਾ ਨਹੀਂ ਹੈਗੀ ਤੇ ਕੀ ਪਰਤਾ ਜਿਹੜੇ ਸਤਾਏ ਹੋਏ ਨੇ ਤਿੰਨਾਂ ਮੁਲਕਾਂ ਵਿੱਚ ਨੇ ਹੋਰ ਮੁਲਕ ਕਿਸੇ ਵਿੱਚ ਹੈ ਨਹੀਂ ਗੇ ਇੱਕ ਤਾਂ ਇਹ ਸਵਾਲ ਆ ਹੁਣ ਤੁਹਾਡੇ ਨਾਲ ਬਿਲਕੁਲ ਸ਼੍ਰੀਲੰਕਾ ਸ਼੍ਰੀਲੰਕਾ ਵਿੱਚ ਉਹਨਾਂ ਨੇ ਜਿਹੜੇ ਤਾਮਿਲ ਨਾਲ ਨਹੀਂ ਰੱਖਿਆ ਨਹੀਂ ਹੈਗਾ ਕਿਉਂਕਿ ਉੱਥੇ ਉਹਨਾਂ ਦੀ ਪੋਲੀਟਿਕਸ ਹੋਰ ਹਾਲਾਂਕਿ ਉਹ ਤਾਮਿਲ ਵੀ ਹਿੰਦੂ ਨੇ ਉਹਨਾਂ ਲਈ ਰੱਖਿਆ ਨਹੀਂ ਹੈਗਾ ਕਿਉਂਕਿ ਉੱਥੇ ਕਹਾਣੀ ਬਿਲਕੁਲ ਦੂਜੀ ਬੋਲੀ ਚਲੀ ਜਾਂਦੀ ਹੈ ਜਿਹੜਾ ਕਿ ਇਹਨਾਂ ਦੇ ਉਹ ਦਰਾਵਿੜ ਨੇ ਉਹ ਦਰਾਵਿੜ ਦਰਾਵਿੜਾਂ ਦੀ ਪੋਲੀਟਿਕਸ ਇਹਨਾਂ ਦੀ ਉਲਟੀ ਜਾਂਦੀ ਹੈਗੀ ਆ ਉਹ ਵੀ ਨਹੀਂ ਰੱਖੀ ਹੈਗੀ ਸੋ ਇਹ ਜਿਹੜੀ ਕਹਾਣੀ ਤੇ ਹੋ ਗਈ ਇਹਦੇ ਵਿੱਚ ਮੂਲ ਢਾਂਚਾ ਸੀ ਜਿਹੜਾ ਸਾਡੇ ਭਾਰਤ ਦਾ ਵੀ ਅਸੀਂ ਧਰਮ ਦੇ ਆਧਾਰ ਤੇ ਕਿਸੇ ਨੂੰ ਜਿਹੜੀ ਹੈਗੀ ਆ ਨਾਗਰਿਕਤਾ ਜਿਹੜੀ ਹੈਗੀ ਆ ਨਹੀਂ ਦਿੰਦੇ ਜਾਂ ਧਰਮ ਦੇ ਆਧਾਰ ਤੇ ਅਸੀਂ ਕੋਈ ਸ਼ਰਨ ਨਹੀਂ ਦਿੰਦੇ ਅਸੀਂ ਸਿਰਫ ਪੀੜਤ ਨੂੰ ਦਿੰਦੇ ਹੈਗੇ ਆ ਜਿਹਦਾ ਆਧਾਰ ਧਰਮ ਨਹੀਂ ਇਹਨਾਂ ਨੇ ਉਹਦਾ ਆਧਾਰ ਧਰਮ ਕਰ ਦਿੱਤਾ ਇਹਨੂੰ ਪਹਿਲਾ ਹਮਲਾ ਮੰਨਦੇ ਨੇ ਭਾਰਤ ਦੇ ਬੁੱਧੀਜੀਵੀ ਵੀ ਭਾਰਤ ਦੇ ਆਮ ਲੋਕ ਵੀ ਤੇ ਮੁਸਲਮਾਨ ਵੀ ਕਿਉਂਕਿ ਇਦੋਂ ਅੱਗੇ ਜਾ ਕੇ ਅਮਿਤ ਸ਼ਾਹ ਨੇ ਜਿਹੜਾ ਬਿਆਨ ਦਿੱਤਾ ਉਹ ਇਦੋਂ ਵੀ ਖਤਰਨਾਕ ਸੀ ਉਹਦਾ ਕਹਿਣਾ ਕਿ ਜਿਵੇਂ ਅਸੀਂ ਜਿਹੜੀ ਹੈਗੀ NRC ਲਾਗੂ ਕੀਤੀ ਸੀ ਆਸਾਮ ਦੇ ਵਿੱਚ ਉਹ ਪੂਰੇ ਮੁਲਕ ਵਿੱਚ ਲਾਗੂ ਕਰਾਂਗੇ ਪੂਰੇ ਮੁਲਕ ਵਿੱਚ ਲਾਗੂ ਕਰਨ ਦਾ ਮਤਲਬ ਕੀ ਹੈ ਕਿ ਜਿੰਨੇ ਵੀ ਹਿੰਦੁਸਤਾਨ ਦੇ ਨਾਗਰਿਕ ਆ ਉਹਨਾਂ ਤੋਂ ਸਬੂਤ ਮੰਗਿਆ ਜਾਊਗਾ ਵੀ ਤੁਸੀਂ ਇਸ ਮੁਲਕ ਦੇ ਬਸ਼ਿੰਦੇ ਹੈਗੇ ਹੋ ਕਿ ਨਹੀਂ ਹੁਣ ਤੁਸੀਂ ਦੇਖ ਲਓ ਤੁਸੀਂ ਹੋ ਗਏ ਮੈਂ ਹੋ ਗਏ ਜਿਹੜੇ ਸਦੀਆਂ ਤੋਂ ਉਰੇ ਰਹਿੰਦੇ ਆ ਸਾਡੇ ਪੁੱਛਿਆ ਜਾਊਗਾ ਤੁਹਾਡੇ ਦਾਦੀ ਦਾ ਸਬੂਤ ਦੇ ਅਜੇ ਪੜਦਾਦੀ ਦਾ ਸਬੂਤ ਦੇ ਤੇ ਉਹ ਸਬੂਤ ਲਈ ਵੀ ਮੋਟੀਆਂ ਮੋਟੀਆਂ ਚੀਜ਼ਾਂ ਹੈਗੀਆਂ ਨੇ ਉਹਦੇ ਵਿੱਚ ਕੀ ਹੈ ਚੈਲੇਂਜਿੰਗ ਦਿੱਕਤਾਂ ਹੈਗੇ ਕਿ 1951 ਦੇ ਵਿੱਚ ਜਿਹੜਾ ਹੈਗਾ ਉਹਦੀ ਮਰਦਮਸ਼ੁਮਾਰੀ ਜਾਂ ਉਹ ਵੇਲੇ ਜਿਹੜਾ ਹੈਗਾ ਤੁਹਾਡਾ 1951 ਤੱਕ ਦਾ ਸਰੂਪ ਮੰਗਿਆ ਜਾਊਗਾ ਕਿ ਤੁਸੀਂ ਦੱਸੋ ਉਸ ਸਮੇਂ ਕੋਈ ਜ਼ਮੀਨ ਖਰੀਦੀ ਸੀਗੀ ਉਹਦਾ ਕੋਈ ਜਿਹੜਾ ਸਬੂਤ ਹੈਗਾ ਉਸ ਸਮੇਂ ਜੇ ਕੋਈ ਵੋਟਰ ਸੂਚੀ ਹੈਗੀ ਆ ਤੁਹਾਡੇ ਦਾਦੇ ਦੀ ਜਾਂ ਕਿਸੇ ਹੋਰ ਦੀ ਉਹਦਾ ਸਬੂਤ ਹੋਗਾ ਇਹਦਾ ਵੀ ਮਤਲਬ 7-8 ਚੀਜ਼ਾਂ ਹੈਗੀਆਂ ਨੇ ਉਹ ਜਿਹੜੀਆਂ ਹੈਗੀਆਂ ਹੁਣ ਸਵਾਲ ਇਹ ਹੈਗਾ ਕਿ ਜਿਹੜੀ ਜ਼ਮੀਨਾਂ ਨੇ ਉਹਦੇ ਵਿੱਚ ਹੁਣ ਦਲਿਤ ਹਿੱਸਾ ਤਾਂ ਬਿਲਕੁਲ ਹੀ ਦਲਿਤਾਂ ਕੋਲ ਤਾਂ ਵਿਚਾਰਿਆਂ ਕੋਲ ਕੋਈ ਸੋਰਸ ਹੋਏਗਾ ਨਹੀਂ ਕਿਉਂਕਿ ਜਿਹੜਾ ਜ਼ਮੀਨਾਂ ਦਾ ਕੰਮ ਆ ਉਹ ਤਾਂ ਮਤਲਬ ਬਹੁਤ ਦੇਰ ਬਾਅਦ ਜਿਹੜਾ ਆਇਆ ਸੀਗਾ ਵੀ ਦਲਿਤਾਂ ਨੂੰ ਜ਼ਮੀਨਾਂ ਮਿਲ ਸਕਦੀਆਂ ਨੇ ਤੇ ਜੇ ਇਹਨਾਂ ਨੇ ਇਹ ਵੀ ਇੱਕ ਬਿਆਨ ਹੈ ਕਿ 47 ਤੋਂ ਪਹਿਲਾਂ ਦੇ ਵੀ ਸਬੂਤ ਮੰਗਣਗੇ ਅੱਛਾ ਜੇ ਕੋਈ ਹੁਣ 47 ਚ ਜਿਹੜਾ ਆਇਆ ਹੋਇਆ ਜਿਹੜਾ ਬੰਦਾ ਪ੍ਰਵਾਸ ਕਰਕੇ ਆਇਆ 47 ਦੇ ਵਿੱਚ ਉੱਧਰ ਉਚੜ ਕੇ ਆਇਆ ਹੋਊਗਾ ਉਹ ਵੰਡੇਰੇ ਪੰਡ ਵੇਲੇ ਉਹਨਾਂ ਤੋਂ ਸੋਰਸ ਮੰਗਿਆ ਜਾਏਗਾ ਤੁਸੀਂ ਰਿਫਿਊਜੀ ਹੋਣ ਦਾ ਸਬੂਤ ਦਿਓ ਹੁਣ 47 ਵੇਲੇ ਦਾ ਵੀ ਕਿਹੜਾ ਬੰਦਾ ਇਹ ਸਬੂਤ ਲੱਭੀ ਖੜਾ ਹੋਊਗਾ ਕਿ ਮੈਂ ਰਿਫਿਊਜੀ ਸੀ ਉੱਧਰੋਂ ਆਇਆ ਹੈਗਾ ਇੱਦਾਂ ਵੀ ਚੀਜ਼ਾਂ ਨੇ ਮੰਨ ਲਓ 2 ਮਿੰਟ ਵੀ ਉਹਦੇ ਵਿੱਚ ਹੁਣ ਸਾਰੇ ਬੰਦੇ ਜਿਹੜੇ ਖੁਸ਼ੀ ਮਨਾਉਂਦੇ ਨੇ ਨਾ ਕਹਿੰਦੇ ਦੇਖੋ ਜੀ ਇੰਡੀਆ ਦੇ ਲੋਕਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਜਿਹੜਾ ਜਿਹੜੇ ਬਾਹਰਲੇ ਉਹਨਾਂ ਦੀ ਸਮੱਸਿਆ ਸੀ ਵੀ ਮੁਸਲਮਾਨਾਂ ਦੀ ਹੈਗੀ ਆ ਉਹਦੇ ਵਿੱਚ ਭਾਈ ਸਾਰਿਆਂ ਨੂੰ ਜਿਹੜੀ ਹੋਣੀ ਪਊਗੀ ਅੱਛਾ ਦੂਜਾ ਹੁਣ ਅਸੀਂ ਨੋਟਬੰਦੀ ਵੇਲੇ ਦੇਖ ਚੁੱਕੇ ਹਾਂ ਆਪਦੇ ਨੋਟ ਲੈਣ ਦੇ ਕਿੰਨੀਆਂ ਲਾਈਨਾਂ 'ਚ ਖੜਨਾ ਪਿਆ ਜਦੋਂ ਆਹ ਚੀਜ਼ ਲਈ ਜਿਹੜੀਆਂ ਮੈਂ ਦੱਸ ਰਿਹਾ ਉਹਦੇ ਲਈ ਕਚਹਿਰੀਆਂ ਦੇ ਕੋਟ ਕੱਟੋਗੇ ਚੱਕਰ ਕੱਟੋਗੇ ਤੁਹਾਨੂੰ ਪਤਾ ਵੀ ਕਚਹਿਰੀਆਂ ਜਾ ਕੇ ਕੀ ਹਾਲ ਹੋ ਜਾਂਦਾ ਹੈਗਾ ਚੰਗੇ ਭਲੇ ਬੰਦੇ ਨੇ ਕੋਈ ਛੋਟੇ ਜਿਹੇ ਕੰਮ ਲਈ ਜਾਣਾ ਹੋਵੇ ਇਹਦੇ ਲਈ ਜਾਣਾ ਅੱਛਾ ਜੇ ਕੋਈ ਬੰਦਾ ਹੈਗਾ ਇਹਦੇ ਵਿੱਚ ਜਿਹੜੇ ਬਾਹਰ ਆ ਕੇ ਫਿਰ ਉਹਨਾਂ ਦਾ ਟ੍ਰਾਇਲ ਕੋਰਟ ਚੱਲੂਗਾ ਉਹਦੇ ਵਿੱਚ ਜਾ ਕੇ ਜਿਹੜਾ ਤੁਹਾਨੂੰ ਮਤਲਬ ਲੋਕਲ ਡਿਸਟ੍ਰਿਕਟ ਲੈਵਲ ਦੀ ਕਚਹਿਰੀ ਜਾਣਾ ਪਊਗਾ ਇਹ ਦੱਸਣ ਦੀ ਕਿ ਨਹੀਂ ਜੀ ਉਹ ਸਾਨੂੰ ਜਿਹੜਾ NRC 'ਚ ਬਾਹਰ ਕੀਤਾ ਸਾਡੇ ਅੱਛਾ ਅਸੀਂ ਹੁਣ ਹੋਰ ਸਬੂਤ ਜਿਟਾਉਣਾ ਚਾਹੁੰਦੇ ਹਾਂ ਅਸੀਂ ਤੁਹਾਨੂੰ ਹੋਰ ਸਬੂਤ ਦੇਣੇ ਆ ਹੁਣ ਜੇ ਉੱਥੋਂ ਵੀ ਤੁਸੀਂ ਫੇਲ ਹੁੰਦੇ ਹੋ ਉਹਦੇ ਵਿੱਚ ਹੁਣ ਕੀ ਹੈ ਫਿਰ ਤੁਹਾਨੂੰ ਮੋਟੀਆਂ ਜਿਹੜੀਆਂ ਚੀਜ਼ਾਂ ਤੋਂ ਜਿਹੜਾ ਵੰਚਿਤ ਕਰ ਦਿੱਤਾ ਜਾਊ ਵੋਟ ਪਾਉਣ ਦਾ ਤੁਹਾਡਾ ਕੋਈ ਅਧਿਕਾਰ ਨਹੀਂ ਹੋਊਗਾ, ਜਿਹੜੀ ਤੁਹਾਡੀ ਕੋਈ ਜ਼ਮੀਨ ਆ ਉਹਦੇ ਤੋਂ ਤੁਹਾਨੂੰ ਲਾਭੇ ਕਰ ਦਿੱਤਾ ਜਾਊਗਾ, ਠੀਕ ਹੈ। ਤੇ ਇਹ ਮੈਂ ਚੁਟਕਲੇ ਨੂੰ ਸੁਣਾ ਰਿਹਾ, ਇਹ ਸੀਰੀਅਸ ਤੱਥ ਲਿਆਏਗੀ, ਐਨਆਰਸੀ ਹੈ ਕੀ ਹੈ। ਅੱਛਾ, ਫਿਰ ਤੁਹਾਨੂੰ ਜਿਹੜਾ ਜੇ ਤੁਹਾਡਾ ਕੋਈ ਬੈਂਕ ਅਕਾਊਂਟ ਆ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਵਾਂਝੇ ਕਰ ਦਿੱਤਾ ਜਾਊਗਾ, ਤੁਹਾਨੂੰ ਜਿਹੜਾ ਇੱਕ ਤਰ੍ਹਾਂ ਦੇ ਜਿਹੜੇ ਡਿਟੈਂਸ਼ਨ ਸੈਂਟਰ ਆ ਉਹਦੇ ਵਿੱਚ ਪਾਇਆ ਜਾਏਗਾ। ਉਹ ਉਸ ਤਰ੍ਹਾਂ ਦੇ ਸੈਂਟਰ ਜਿਹੜੇ ਯੂਪੀ ਚ ਬਣ ਚੁੱਕੇ ਨੇ, ਮਹਾਰਾਸ਼ਟਰ ਦੇ ਵਿੱਚ ਬਣ ਚੁੱਕੇ ਹੈਗੇ ਨੇ, ਉਸ ਤਰ੍ਹਾਂ ਦੇ ਸੈਂਟਰ ਜਿਹੜੇ ਹੈਗੇ ਨੇ ਆਸਾਮ ਦੇ ਵਿੱਚ ਬਣ ਚੁੱਕੇ ਹੈਗੇ ਨੇ। ਇਹ ਬਿਲਕੁਲ ਉਹੀ ਧੰਦ ਹੈ ਜਿਵੇਂ ਕਿ ਹਿਟਲਰ ਦੇ ਸਮੇਂ ਦੇ ਵਿੱਚ ਹਿਟਲਰ ਨੇ ਜਿਹੜਾ ਆਪਣੇ ਸਮੇਂ ਚ ਕੀਤਾ ਸੀ। ਹੁਣ ਇਹਦੇ ਵਿੱਚ ਵੀ ਇੱਕ ਅੰਦਰ ਦੀ ਜਿਹੜੀ ਚਾਲ ਜਿਹੜੀ ਸਮਝ ਆ ਰਹੀ ਹੈ, ਜਿਹੜੀ ਕਿ ਸੰਘ ਦੇ ਅੰਦਰ ਚਰਚਾ ਹੋ ਰਹੀ ਹੈ, ਕਿਉਂਕਿ ਅਮਿਤ ਸ਼ਾਹ ਦਾ ਵੀ ਇੱਕ ਬਿਆਨ ਆਇਆ ਕਿ ਜਿਹੜੀ ਅਸੀਂ ਐਨਆਰਸੀ ਕਰਾਵਾਂਗੇ ਉਹਦੇ ਵਿੱਚ ਜੀ ਨਾਨ ਮੁਸਲਿਮ ਨੂੰ ਤਾਂ ਕੋਈ ਚੱਕਰ ਹੋਣਾ ਨੀ ਹੈਗਾ, ਉਹਨਾਂ ਨੂੰ ਤਾਂ ਕੋਈ ਬਹੁਤੀ ਪ੍ਰੋਬਲਮ ਅਸੀਂ ਆਉਣ ਨਹੀਂ ਦੇਣੀ। ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਸਿਆਸਤ ਨੂੰ ਸਮਝਣ ਵਾਲੇ ਲੋਕ ਕਹਿੰਦੇ ਨੇ ਕਿ ਇਹਦੇ ਵਿੱਚ ਜਿਹੜਾ ਹੈਗਾ ਆਹ ਜਿਹੜਾ ਕੈਬ ਸੀਗਾ CAA ਸੀ, ਇਹਦੇ ਵਿੱਚ ਤਾਂ ਜਿਹੜੇ ਹੈਗੇ ਬਾਹਰੋਂ ਆਏ ਹੋਏ ਜਿਹੜੇ ਮੁਸਲਮਾਨਾਂ ਉੱਤੇ ਡੰਡਾ ਸੀਗਾ, ਤੇ ਜਿਹੜਾ ਇਹ ਸਿਟੀਜ਼ਨ ਦੂਜਾ ਐਨਆਰਸੀ ਲਾਗੂ ਕਰਨਗੇ ਉਹਦੇ ਵਿੱਚ ਇੰਡੀਆ 'ਚ ਰਹਿੰਦੇ ਹੋਏ ਮੁਸਲਮਾਨਾਂ ਉੱਤੇ ਡੰਡਾ ਹੋਏਗਾ। ਤੇ ਫਿਰ ਜਿਹੜਾ ਹੈਗਾ ਅਗਲਾ ਡੰਡਾ ਹੋਏਗਾ ਜਿਹੜਾ ਸਰਕਾਰ ਤੋਂ ਵਿਰੋਧੀ ਵਿਚਾਰ ਰੱਖਦੇ ਹੈਗੇ ਨੇ, ਚਾਹੇ ਉਹ ਕੋਈ ਹਿੰਦੂ ਹੋਵੇ, ਕੋਈ ਸਿੱਖ ਹੋਵੇ, ਜਾਂ ਕੋਈ ਵੀ ਹੋਵੇ। ਸੋ ਇਸ ਕਰਕੇ ਇੰਨੀ ਵੱਡੀ ਸੀਰੀਅਸ ਪ੍ਰੋਬਲਮ ਹੈਗੀ ਹੈ ਕਿ ਤੁਸੀਂ ਆਪਣੇ ਬੰਦਿਆਂ ਨੂੰ, ਆਪਣੇ ਮੁਲਕ ਨੂੰ ਉਹਨਾਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਆਪਣੇ ਸ਼ਿਵਰ ਬਣਾ ਕੇ ਸ਼ੈਲਟਰਾਂ ਦੇ ਵਿੱਚ ਜਿਹੜੇ ਹੈਗੇ ਆ ਬੰਦ ਕਰੋਗੇ, ਉਹ ਫਿਰ ਉੱਥੇ ਜਿਹੜੇ ਸਰਕਾਰ ਦੇ ਰਹਿਮੋ ਕਰਮ ਉੱਤੇ ਪਾਲਣਗੇ। ਤੇ ਇਹ ਮੁੱਦਾ ਇੰਨਾ ਗੰਭੀਰ ਆ ਜਿਹਨੂੰ ਲੈ ਕੇ ਯੂਨੀਵਰਸਿਟੀਆਂ ਦੇ ਵਿੱਚ ਜਿਹਨੂੰ, ਕਿਉਂਕਿ ਉਹ ਜਿਹੜਾ CAA ਕਾਨੂੰਨ ਨੂੰ ਪਹਿਲਾ ਹੱਲਾ ਮੰਨਦੇ ਹੈਗੇ ਨੇ ਤੇ ਜਿਹੜੇ ਹੈਗੇ ਆ ਭਾਰਤ ਦੇ ਨਾਗਰਿਕ, ਇਸ ਕਰਕੇ ਉਹ ਯੂਨੀਵਰਸਿਟੀਆਂ 'ਚ ਪ੍ਰੋਟੈਸਟ ਹੋ ਰਹੇ ਨੇ ਉੱਥੇ। ਫਿਰ ਉਲਟਾ ਪੁਲਿਸ ਦੀ ਗੁੰਡਾਗਰਦੀ ਹੋਈ ਆ, ਕਿਵੇਂ ਜਿਹੜਾ ਯੂਨੀਵਰਸਿਟੀਆਂ ਜਾ ਕੇ ਕੁੱਟਿਆ ਜਾ ਰਿਹਾ, ਗਾਲਾਂ ਕੱਢੀਆਂ ਜਾ ਰਹੀਆਂ, ਗਾਲਾਂ ਵੀ ਉਹਨਾਂ ਦੇ ਮੁਸਲਮਾਨ ਹੋਣ ਦੇ ਨਾਤੇ, ਜਿਵੇਂ ਹੁਣ ਮਾਲੀਆ ਜਿਹੜੀਆਂ ਜਾਮੀਆਂ ਮਿਲੀਆਂ ਯੂਨੀਵਰਸਿਟੀ 'ਚ ਹੋਇਆ। ਹੁਣ ਇਹ ਜਾਮੀਆ ਯੂਨੀਵਰਸਿਟੀ ਨਾਂ ਤਾਂ ਲੱਗਦਾ ਹੈਗਾ ਇਸਲਾਮਿਕ, ਪਰ 50% ਇਹਦੇ ਨਾਨ ਮੁਸਲਿਮ ਬੱਚੇ ਵੀ ਪੜ੍ਹਦੇ ਨੇ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ। ਫਿਰ ਇਸ ਤਰ੍ਹਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਹੋਇਆ, ਉੱਥੇ ਬਹੁਤ ਘੱਟ ਨੂੰ ਪਤਾ ਹੋਊਗਾ ਕਿ ਲਗਭਗ 45% ਨੌਨ ਜਿਹੜੇ ਮੁਸਲਿਮ ਬੱਚੇ ਉੱਥੇ ਵੀ ਪੜ੍ਹਦੇ ਹੈਗੇ ਨੇ, ਪਰ ਉੱਥੇ ਗਾਲਾਂ ਕੱਢੀਆਂ ਗਈਆਂ ਵੀ ਪੁਲਿਸ ਵਾਲੇ ਗਾਲਾਂ ਕੱਢ ਰਹੇ ਹੈਗੇ ਨੇ, ਮਤਲਬ ਪੁਲਿਸ ਤਾਂ ਫਿਰ ਕੋਈ ਕਾਰਨ ਹੋ ਗਿਆ ਕਿ ਤੁਹਾਨੂੰ ਮੁੱਲਿਆਂ ਨੂੰ ਅਸੀਂ ਸਬਕ ਸਿਖਾਉਂਦੇ ਹੋ, ਇਹਦੀਆਂ ਵੀਡੀਓ ਆਮ ਤੌਰ 'ਤੇ ਉੱਪਰ ਰਹੀ ਹੈ। ਤੇ ਫਿਰ ਇਹ ਜਿਹੜਾ ਅੱਗਾ ਲਾਉਣਾ ਲੱਗਾ ਪੁਲਿਸ ਕਰ ਰਹੀ ਹੈ ਉਹਦੀ, ਮਤਲਬ ਮਨੀਸ਼ ਸਿਸੋਦੀਆ ਨੇ ਕੱਲ੍ਹ ਪਰਸੋਂ ਉਹ ਪਾਈਆਂ ਹੈਗੀਆਂ ਨੇ ਵੀਡੀਓ ਕਿ ਪੁਲਿਸ ਜਿਹੜਾ ਖੁਦ ਕਿਵੇਂ ਅਗਜ਼ਨੀ ਦੇ ਵਿੱਚ ਸ਼ਾਮਿਲ ਹੋ ਰਹੀ ਹੈ। ਮਤਲਬ ਮੁਲਕ ਨੂੰ ਤੁਸੀਂ ਜਿਹੜਾ ਹੈਗਾ ਨਾ ਇੱਕ ਅੱਗ ਦੀ ਖੇਡ ਖੇਡ ਰਹੇ ਹੋ, ਤੇ ਅੱਗ ਦੀ ਖੇਡ ਖੇਡਣ ਵਾਲੇ ਦਾ ਆਪਣਾ ਕੀ ਹਾਲ ਹੁੰਦਾ ਇਹ ਤੁਹਾਨੂੰ ਪਤਾ ਹੀ ਹੈ, ਕਿਉਂਕਿ ਸਰਕਾਰ ਕੋਲ ਤਾਂ ਜਿਹੜਾ ਹੈਗਾ ਰਿਪੋਰਟ ਕਾਰਡ ਬਹੁਤ ਮਾੜਾ, ਜਿਹੜੀਆਂ ਲੋਕਾਂ ਦੀਆਂ ਮੂਲ ਸਮੱਸਿਆ ਵਾ ਉਹਦਾ ਕੋਈ ਜਵਾਬ ਨਹੀਂ। ਹੁਣ ਲੋਕਾਂ ਨੂੰ ਉਹ ਮਸਲਿਆਂ ਵਿੱਚ ਜਾਇਆ ਜਾ ਰਿਹਾ ਵੀ ਤੁਸੀਂ ਜੀ ਲਾਈਨਾਂ 'ਚ ਲੱਗੋ, ਤੁਹਾਨੂੰ ਤੁਸੀਂ ਇਹ ਸਬੂਤ ਦਓ ਕਿ ਤੁਸੀਂ ਭਾਈ ਭਾਰਤ ਦੇ ਨਾਗਰਿਕ ਹੋ। ਚੰਗੀ ਕਮਾਲ ਦੀ ਗੱਲ ਹੈ, ਸਾਡੀ ਵੋਟ ਲੈ ਕੇ ਸਾਡੀ ਵੋਟਾਂ ਸਾਤੋਂ ਲੈ ਕੇ ਸਾਤੋਂ ਪੁੱਛ ਰਹੇ ਨੇ ਕਿ ਤੁਸੀਂ ਭਾਰਤ ਦੇ ਨਾਗਰਿਕ ਹੈਗੇ ਹੋ ਕਿ ਨਹੀਂ। ਜਿਹੜਾ ਪ੍ਰਧਾਨ ਮੰਤਰੀ ਆਪਣੀ ਡਿਗਰੀ ਨਹੀਂ ਦਿਖਾ ਸਕਦਾ, ਜਿਹੜੀ ਸਿਮਰਤੀ ਇਰਾਨੀ ਆਪਣੀ ਡਿਗਰੀ ਨਹੀਂ ਦਿਖਾ ਸਕਦੀ, ਉਹ ਭਾਰਤ ਦੇ ਨਾਗਰਿਕਾਂ ਤੋਂ ਭਾਰਤ ਦਾ ਨਾਗਰਿਕ ਹੋਣ ਦੇ ਸਬੂਤ ਮੰਗ ਰਹੇ ਨੇ।
ਬਿਲਕੁਲ ਜੀ, ਵੈਸੇ ਤੁਸੀਂ ਕਾਫੀ ਡਿਟੇਲ 'ਚ ਦੱਸਦਾ, ਉਹਦੇ 'ਚ ਮੈਂ ਵਾਅਦਾ ਕਰਨਾ ਚਾਹੁੰਦਾ। ਇੱਕ ਆਸਾਮ ਦਾ ਨੌਜਵਾਨ ਕਾਰਗਿਲ ਜੰਗ ਦੇ ਵਿੱਚ ਲੜਿਆ ਅਤੇ 30 ਸਾਲ ਉਹ ਫੌਜ ਦੇ ਵਿੱਚ ਰਿਹਾ ਜੀ, ਉਹਨੂੰ ਵੀ ਫੜ ਕੇ ਡਿਟੈਂਸ਼ਨ ਸੈਂਟਰ ਦੇ ਵਿੱਚ ਤਾੜਤਾ। ਉਹ ਪੁਲਿਸ ਵਾਲੇ ਕਹਿੰਦੇ ਅਸੀਂ ਤਾਂ ਆਪਣੀ ਡਿਊਟੀ ਨਿਭਾ ਰਹੇ ਹਾਂ, ਤੂੰ ਕਹਿੰਦੇ ਇਸ ਨਵੇਂ ਕਾਨੂੰਨ ਦੇ ਮੁਤਾਬਕ ਤੂੰ ਭਾਰਤ ਦਾ ਸ਼ਹਿਰੀ ਨਹੀਂ ਹੈ, ਆਪਦਾ ਸਬੂਤ ਦੇ। ਉਹ ਡਿਟੈਂਸ਼ਨ ਸੈਂਟਰ 'ਚ ਮੂਵ ਕਰਤਾ। ਤੁਸੀਂ ਸੋਚ ਸਕਦੇ ਹੋ ਬਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਸ਼ਾਇਦ ਕਲਪਨਿਕ ਨੇ, ਥੋੜ੍ਹੀਆਂ ਜਿਹੀਆਂ ਅਖਬਾਰਾਂ ਫਰੋਲੋ, ਵੀਡੀਓਜ਼ ਚੈੱਕ ਕਰੋ, ਤੁਹਾਡੇ ਸਾਹਮਣੇ ਆ ਜਾਣਗੀਆਂ। ਫਰਕ ਇੰਨਾ ਜੀ, ਅਸੀਂ ਇੱਥੇ ਕੰਪੈਰੇਟਿਵਲੀ ਲੱਗਦਾ ਸੇਫ ਦੇਸ਼ਾਂ ਦੇ ਵਿੱਚ ਬੈਠੇ ਹਾਂ, ਪਰ ਅਸੀਂ ਉੱਥੋਂ ਹੀ ਆਏ ਹਾਂ ਸ਼ਿਵਿੰਦਰ ਜੀ, ਜਿਹਦਾ ਤਾਂ ਜਿਹਨੂੰ ਪਤਾ ਕਿ ਉਸ ਧਰਤੀ 'ਤੇ ਕੀ ਕੁਝ ਹੁੰਦਾ ਕੀ ਕੁਝ ਹੁੰਦਾ ਰਿਹਾ।
ਚਰਨਜੀਤ, ਮੈਂ ਤੁਹਾਨੂੰ ਵਿੱਚੋਂ ਥੋੜਾ ਟੋਕਣਾ ਚਾਹਾਂਗਾ। ਮੰਨ ਲਓ ਕਿ ਮੈਂ ਪ੍ਰਵਾਸੀਆਂ ਨੂੰ ਸਮਝਾਉਣ ਲਈ ਛੋਟੀ ਜਿਹੀ ਗੱਲ ਕਰਦਾ। ਮੰਨ ਲਓ ਕਿ ਤੁਹਾਡੇ ਵੀ ਮੁਲਕ ਵਿੱਚ ਕੋਈ ਰਾਈਟ ਵਿੰਗ ਗਵਰਨਮੈਂਟ ਆ ਜਾਵੇ ਅਸੀਂ, ਜਿਹੜੀ ਇਹ ਕਹੇ ਕਿ ਅਸੀਂ ਮੂਲ ਬੰਦੇ ਰੱਖਣੇ ਆ, ਜਿਹੜੇ ਬੰਦੇ ਮਤਲਬ ਮੰਨ ਲਓ ਕਿ ਉਹਦੇ ਜਿਹਨਾਂ ਦੇ ਦਾਦੇ ਦੁੱਦੇ ਉਰੇ ਸੀਗੇ ਉਹ ਰੱਖਣੇ ਹੈਗੇ ਨੇ, ਦੂਜੇ ਬਾਹਰ ਜਾਣਗੇ। ਤੁਹਾਨੂੰ ਸੋ ਕਹੇ ਕਿ ਤੁਸੀਂ ਸਬੂਤ ਦਓ ਵੀ ਤੁਸੀਂ ਕੈਨੇਡਾ ਦੇ ਮੂਲ ਬੰਦੇ, ਤੁਸੀਂ 70 ਸਾਲ ਤੋਂ ਰਹਿ ਰਹੇ ਹੋ। ਕਲਪਨਾ ਕਰੋ ਜੇ 70 ਸਾਲਾਂ ਦਾ ਵੀ ਲੱਖ ਦਿੱਤਾ ਜਾਵੇ ਵੀ 70 ਸਾਲ ਤੋਂ ਜੇ ਤੁਸੀਂ ਹੋ ਰਹੇ ਹੋ ਤਾਂ ਹੀ ਤੁਹਾਨੂੰ ਨਾਗਰਿਕ ਮੰਨਾਂਗੇ। ਤੁਸੀਂ ਦੇਖੋ ਕਿ ਕਿੰਨੇ ਬੰਦੇ ਬਾਹਰ ਜਾਣਗੇ। ਮਤਲਬ ਇਹ ਕਲਪਨਾ ਕਰਕੇ ਦੇਖੋ ਜੇ ਅਸੀਂ ਮਤਲਬ ਜਿਹੜੇ ਸ਼ਰਨਾਰਥੀ ਹੈ ਨਾ, ਇੱਥੇ ਹੁਣ ਬਾਹਰਲੇ ਮੁਲਕਾਂ 'ਚ ਇਲੀਗਲ ਤੌਰ 'ਤੇ ਵੀ ਬਹੁਤ ਸਾਰੇ ਬੰਦੇ ਆਉਂਦੇ ਨੇ, ਲੀਗਲ ਤੌਰ 'ਤੇ ਵੀ ਆਉਂਦੇ ਆ, ਤੇ ਇਲੀਗਲ ਵੀ ਜਿਹੜਾ ਹੈਗੇ ਆ ਇੱਕ ਸਮਾਂ ਪਾ ਕੇ ਇੱਕ ਢੰਗ ਨਾਲ ਜਿਹੜਾ ਹੈਗੇ ਉਹ ਨਾਗਰਿਕ ਬਣੇ ਹੋਏ ਨੇ, ਸਾਡੇ ਕੋਲ ਸਾਨੂੰ ਸਭ ਨੂੰ ਪਤਾ। ਹੁਣ ਜੇ ਸਰਕਾਰ ਪ੍ਰਵਾਸੀਆਂ ਨੂੰ ਸਮਝਾਉਣਾ ਹੋਵੇ ਸਿੰਪਲ ਢੰਗ ਨਾਲ ਵੀ ਜੇ ਤੁਹਾਨੂੰ ਕਹਿ ਦਿੱਤਾ ਜਾਵੇ ਵੀ ਭਾਈ 70 ਸਾਲ ਪਹਿਲਾਂ ਬਾਅਦ ਜਿਹੜੇ ਬੰਦੇ ਆਏ ਨੇ ਉਹ ਆਪਦੇ ਮੁਲਕਾਂ ਚਲੇ ਜਾਣ, ਕੀ ਹਾਲ ਹੋਏਗਾ? ਮਤਲਬ ਉਹ ਚੀਜ਼ ਜਿਹੜੀ ਹੈਗੀ ਆ ਉਹਨੂੰ ਉਸ ਤਰ੍ਹਾਂ ਰੱਖ ਕੇ ਸਮਝਣ ਦੀ ਲੋੜ।
ਜਿਹਨਾਂ ਨੇ ਸਮਝਣਾ ਜੀ ਉਹ ਤਾਂ ਪਹਿਲਾਂ ਹੀ ਸਮਝੇ ਹੋਏ ਨੇ, ਸਮਝ ਗਏ ਨੇ। ਜਿਹਨਾਂ ਨੇ ਨਹੀਂ ਸਮਝਣਾ, ਜਿਹਨਾਂ ਨੇ ਉਹ ਜਿਹੜਾ ਰਾਗ ਉੱਥੋਂ ਗਾਇਆ ਜਾਂਦਾ ਉਹਦੀ ਤੂਤੀ ਵਜਾਉਣੀ ਆ, ਉਹਨਾਂ ਨੇ ਸਮਝਣਾ ਨਹੀਂ। ਉਹ ਸ਼ਰਾਰਤੀ ਕਿਸਮ ਦੇ ਲੋਕ ਨੇ ਜੀ, ਇੱਥੇ ਵੀ ਬਥੇਰਾ ਪ੍ਰਚਾਰ ਕਰਦੇ ਨੇ ਜੀ ਇਹ ਬਿੱਲ ਬਹੁਤ ਵਧੀਆ, ਪਹਿਲਾਂ ਵੀ ਬਥੇਰਾ ਪ੍ਰਚਾਰ ਹੋਇਆ ਜੀ, ਬਸ ਵੀ ਮੋਦੀ ਸਾਹਿਬ ਆ ਗਏ ਇੰਡੀਆ 'ਚ, ਪਤਾ ਨਹੀਂ ਕਿਹੜਾ ਦੂਤ ਸਵਰਗਾਂ ਤੋਂ ਉੱਤਰ ਕੇ ਆ ਗਿਆ ਜਿਹਦੇ ਇੱਕ ਹੁਕਮ ਦੇ ਨਾਲ ਉੱਥੇ ਭਾਰਤ ਦੇ ਵਿੱਚ ਵੀ ਸਵਰਗ ਬਣ ਜਾਣਾ। ਬਸ ਜੀ ਇਹ ਜਿਹੜੀਆਂ ਧਾਰਮਿਕ ਗੋਗਲਸ ਦੇ ਨਾਲ ਵੇਖਦੇ ਨੇ ਨਾ ਜਦੋਂ ਲੋਕ ਸਾਡੇ, ਹਾਲਾਂਕਿ ਐਕਸਪੈਕਟ ਇਹ ਕੀਤਾ ਜਾਂਦਾ ਸੀ ਵੀ ਜਿਹੜਾ ਬੰਦਾ ਵਿਦੇਸ਼ ਦੀ ਧਰਤੀ 'ਤੇ ਆ ਕੇ 8-10 ਸਾਲ ਰਹਿ ਗਿਆ ਇੱਥੇ, ਲੋਕਾਂ ਦਾ ਨਜ਼ਰੀਆ ਬਦਲਦਾ ਸ਼ਿਵਿੰਦਰ ਜੀ। ਲੋਕਾਂ ਨੂੰ ਪਤਾ ਲੱਗਦਾ ਵੀ ਸਾਡੇ ਖੂਹ ਦੇ ਡੱਡੂ ਸੀਗੇ ਅਸੀਂ, ਅਸੀਂ ਚਲੋ ਬਾਹਰ ਆ ਗਏ, ਸਾਨੂੰ ਪਤਾ ਲੱਗ ਗਿਆ ਜ਼ਿੰਦਗੀ ਕਿਹੋ ਜੀ। ਇੱਥੇ ਆ ਕੇ ਵੀ ਉਹਨਾਂ ਦੇ ਮਨਾਂ 'ਚ, ਮੈਂ ਬੜਾ ਸਾਫ਼ ਅਤੇ ਸਪੱਸ਼ਟ ਹਾਂ ਸ਼ਿਵਿੰਦਰ ਜੀ, ਇੱਥੇ ਕਹਿਣਗੇ ਸਾਡੇ ਲੋਕਾਂ, ਸਾਡੇ ਲੋਕ ਬਹੁਤ ਆਰੀ ਕਹਿਣਗੇ ਜੀ, ਮਾੜਾ ਜਿਹਾ ਜਦੋਂ ਉਹਨਾਂ ਨੇ ਵਿਤਕਰਾ ਹੁੰਦਾ ਕਹਿਣਗੇ ਜੀ ਇਹ ਰੇਸਿਜ਼ਮ ਹੁੰਦਾ ਇੱਥੇ, ਬਈ ਤੁਸੀਂ ਆਪ ਤੁਹਾਡੇ ਕਿੰਨਾ ਰੇਸਿਜ਼ਮ ਆ, ਸਾਡੇ ਹੁਣ ਸਾਹਮਣੇ ਅੱਖਾਂ ਦੇ ਰੇਸਿਜ਼ਮ ਹੋ ਰਿਹਾ, ਸੰਵਿਧਾਨ ਉਲਟਾਇਆ ਜਾ ਰਿਹਾ, ਘੱਟ ਗਿਣਤੀ ਨਾਲ ਧੱਕਾ ਹੋ ਰਿਹਾ, ਕੱਲ ਨੂੰ ਹੋਰਾਂ ਨਾਲ ਵੀ ਹੋਣਾ, ਤੁਹਾਡੀ ਪੜ੍ਹਾਈ ਲਿਖਾਈ ਦਾ ਫਾਇਦਾ ਕੀ? ਖੂਹ 'ਚ ਪਾ ਦਿਓ ਇਸ ਪੜ੍ਹਾਈ ਲਿਖਾਈ ਨੂੰ।
ਅਮਿਤ ਸ਼ਾਹ ਨੇ ਤਾਂ ਲੋਕ ਸਭਾ ਦੀ ਹੋਰ ਵੀ ਗੱਲ ਆਖ ਦਿੱਤੀ ਚਰਨ ਜੀ, ਉਹਨੇ ਜੇ ਕਿਸੇ ਨੇ ਭਾਸ਼ਣ ਸੁਣਿਆ ਹੋਵੇ ਉਹ ਕਹਿੰਦੇ ਜਿਹੜੇ ਸੰਵਿਧਾਨ ਦੀ ਧਾਰਾ 14 ਨਾ ਜਿਹੜੀ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤੀ ਹੈ, ਇਹਨੂੰ ਵੀ ਬਦਲਿਆ ਜਾ ਸਕਦਾ ਹੈਗਾ ਜੇ ਬਹੁਤ ਘੱਟ ਮੀਟਿੰਗ ਨੇ ਨੋਟਿਸ ਕੀਤਾ, ਕਿਉਂਕਿ ਪੁਆਇੰਟ ਵਗੈਰਾ ਨੇ ਜਾਂ ਵਾਇਰ ਵਗੈਰਾ ਨੇ ਤੇ ਇਹਦਾ ਨੋਟਿਸ ਲਿਆ, ਮੈਂ ਖੁਦ ਕਿਉਂਕਿ ਉਹ ਲੈਕਚਰ ਸਾਰਾ ਸੁਣਦਾ ਰਿਹਾ, ਮੈਂ ਲਿਆ ਹੈਗਾ ਇਹਦਾ ਨੋਟਿਸ। ਬਾਕੀ ਜਿਹੜਾ ਹਿੰਦੁਸਤਾਨ ਦਾ ਸਾਰਾ ਮੀਡੀਆ ਤੁਹਾਨੂੰ ਪਤਾ ਜਿਹੜਾ ਕੀ ਹਾਲ ਆ, ਉਹਨੇ ਕਿਹਾ ਕਿ ਜਿਹੜੀ ਸਮਾਨਤਾ ਦੀ ਧਾਰਾ ਨਾ ਵੀ ਅਸੀਂ ਹਰੇਕ ਨਾਗਰਿਕ ਨੂੰ ਸਮਾਨਤਾ ਦੀ ਨਿਗਾਹ ਨਾਲ ਦੇਖਦੇ ਹਾਂ, ਉਹਦੇ ਵਿੱਚ ਵੀ ਚੇਂਜ ਕੀਤੀ ਜਾ ਸਕਦੀ ਹੈ, ਉਹ ਵੀ ਬਦਲੀ ਜਾ ਸਕਣ ਵਾਲੀ ਚੀਜ਼ ਹੈਗੀ। ਇਹ ਮਤਲਬ ਜਿਹੜੀ ਹਿੰਦੁਸਤਾਨ ਦੇ ਇੱਕ ਸੰਵਿਧਾਨ ਦੇ ਉੱਤੇ ਜਿਹੜਾ ਹੈਗਾ, ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਜਿਹੜੀ ਸੰਵਿਧਾਨ ਦੇ ਵਿੱਚ ਕੋਈ ਉਦਾਰਤਾ ਹੈਗੀ ਆ ਜਾਂ ਉਹਦਾ ਜਿਹੜਾ ਸੈਕੂਲਰ ਆਧਾਰ ਆ ਇਹਨੂੰ ਸੁੱਟ ਦਿੱਤਾ ਜਾਵੇ, ਕਿਉਂਕਿ ਬੀਜੇਪੀ ਦੇ ਲੀਡਰ ਕਹਿ ਚੁੱਕੇ ਨੇ, ਪਹਿਲਾਂ ਬੀਜੇਪੀ ਦੇ ਸਾਬਕਾ ਮੰਤਰੀ ਕਹਿ ਚੁੱਕਾ ਕਿ ਜਦੋਂ ਸਾਡੀ ਸਰਕਾਰ ਦੁਬਾਰੇ ਆਈ ਤਾਂ ਅਸੀਂ ਸੰਵਿਧਾਨ ਚੇਂਜ ਕਰਕੇ ਨਵਾਂ ਸੰਵਿਧਾਨ ਲਾਗੂ ਕਰਾਂਗੇ। ਸਾਕਸ਼ੀ ਮਹਾਰਾਜ ਕਹਿ ਚੁੱਕਾ ਕਿ ਜੇ ਮੋਦੀ ਦੁਬਾਰੇ ਪ੍ਰਧਾਨ ਮੰਤਰੀ ਬਣ ਗਿਆ ਤਾਂ ਦੁਬਾਰੇ ਕਦੇ ਇਲੈਕਸ਼ਨ ਹੀ ਨਹੀਂ ਹੋਣਗੇ, ਅਸੀਂ ਪੱਕੇ ਡਿਕਟੇਟਰ ਘੋਸ਼ਿਤ ਕਰ ਦੇਣਾ ਹੈਗਾ। ਇਹ ਮਤਲਬ ਬਕਵਾਸਬਾਜ਼ੀ ਇਹਨਾਂ ਦੇ ਬੰਦੇ ਕਰਦੇ ਰਹੇ ਨੇ, ਫਿਰ ਉਹਦੇ ਉੱਤੇ ਫੁੱਲ ਵੀ ਚੜਾਏ ਜਾ ਰਹੇ ਨੇ, ਉਹ 'ਚ ਅਮਲ ਵੀ ਹੋ ਰਿਹਾ, ਇਹਨੂੰ ਸੰਵਿਧਾਨ ਦਾ ਜਿਹੜਾ ਬਹੁਤ ਸਾਰੇ ਬੁੱਧੀਜੀਵੀ ਪਹਿਲਾਂ ਹਮਲਾ ਮੰਨਦੇ ਨੇ।
ਬਿਲਕੁਲ ਜੀ, ਅਸੀਂ ਕਮਰਸ਼ੀਅਲ 'ਚ ਵੀ ਕਾਫੀ ਪਿੱਛੇ ਹਾਂ ਪਰ ਕੁਝ ਕਾਲਰ ਵੀ ਸਾਡੇ ਨਾਲ ਨੇ, ਇੱਕ ਦੋ ਕਾਲ ਲੈ ਕੇ ਫਿਰ ਕਮਰਸ਼ੀਅਲ ਲੈ ਕੇ ਫਿਰ ਸ਼ਿਵਿੰਦਰ ਜੀ ਤੁਹਾਡੇ ਨਾਲ ਗੱਲ ਕਰਦੇ, ਹੋਲਡ ਕਰਕੇ ਰੱਖਿਓ, ਪਹਿਲੀ ਕਾਲ 'ਤੇ ਚੱਲਦੇ ਹਾਂ। ਹਾਂਜੀ ਨਿੱਘਾ ਸਵਾਗਤ, ਤੁਹਾਡਾ ਸ਼ਾਰਟ 'ਚ ਕੀ ਕਹਿਣਾ ਚਾਹੁੰਦੇ ਹੋ ਜੀ?
ਹੈਲੋ, ਕਹਿਣਾ ਮੈਂ ਇਹੀ ਕਹਿੰਦਾ ਜੀ, ਸ਼ਰਮ ਆਣੀ ਚਾਹੀਦੀ ਆ ਅਕਾਲੀਆਂ ਨੂੰ, ਜ਼ਰੂਰ ਆਣੀ ਚਾਹੀਦੀ, ਪਰ ਉਹਨਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਆ ਜਿਹੜੇ ਸੱਜਣ ਜਗਦੀਸ਼ ਟਾਈਟਲਰ ਨੂੰ ਸੋਨੀਆ ਗਾਂਧੀ ਨਾਲ ਦੇਖ ਕੇ ਉਹਨਾਂ ਨੂੰ ਉਹਨੂੰ ਭੰਡਦੇ ਨਹੀਂ ਹੈਗੇ, ਸਾਡੇ ਸ਼ਰਮ ਨਾਲ ਸਿਰ ਝੁੱਕਦੇ ਆ। ਨਪੁੰਸਕ ਆ ਉਹ ਰੇਡੀਓ ਪ੍ਰੋਗਰਾਮ ਵਾਲੇ ਵੀ ਜਿਹੜੇ ਨੇ ਜਗਦੀਸ਼ ਟਾਈਟਲਰ ਦਾ ਨੋਟਿਸ ਹੀ ਨਹੀਂ ਲਿਆ ਔਰ ਸੋਨੀਆ ਗਾਂਧੀ ਨੂੰ ਉਹਨਾਂ ਨੇ ਬੋਲਣ ਦਾ ਮੌਕਾ ਦਿੱਤਾ। ਅਕਾਲੀਆਂ ਨੂੰ ਤਾਂ ਭੰਡਣਾ ਆ, ਬਾਕੀ ਸੀ ਆ ਜਿਹੜਾ ਇਹ ਬਿੱਲ ਹੈਗਾ ਆ ਇਹਦੇ ਵਿੱਚ ਬਾਹਰਲੇ ਨਾਗਰਿਕ ਕਿੱਥੋਂ ਆ ਗਏ, ਇਹ ਤਾਂ ਜਿਹੜੇ ਭਾਰਤ ਦੇ ਵਿੱਚ ਹੈਗੇ ਆ ਉਹਨਾਂ ਦਾ ਬਿੱਲ ਆ, ਉਹਨਾਂ ਤੇ ਤਾਂ ਤੁਸੀਂ ਕੁਛ ਬੋਲਿਆ ਨੀ, ਆ 1.5 ਘੰਟੇ ਦਾ ਲੈਕਚਰ ਬਗੈਰ ਮਤਲਬ ਤੋਂ ਤੁਸੀਂ ਦੇ ਦਿੱਤਾ ਹਨਾ। ਤੇ ਸੋਨੀਆ ਗਾਂਧੀ ਜਿਹੜੀ ਕਾਂਗਰਸ ਇਹਦਾ ਵਿਰੋਧ ਕਰਦੀ ਪਈ ਆ, ਅਲਪਸੰਖਿਅਕਾਂ ਦੇ ਮਿਨੋਰਟੀ ਦੇ ਤਾਂ ਸਭ ਤੋਂ ਵਿਰੋਧੀ ਉਹ ਹੈਗੇ ਆ, ਉਹਨਾਂ ਦੇ ਤਾਂ ਅਸੀਂ ਬੋਲਦੇ ਨੀ ਹੈਗੇ, ਉਹਨਾਂ ਦੇ ਤਾਂ ਅਸੀਂ ਗੁਣ ਗਾਣ ਡੇ ਹੈਗੇ ਆ ਵੀ ਕਾਂਗਰਸ ਨੇ ਬਹੁਤ ਕੁਛ ਕੀਤਾ, ਕਾਂਗਰਸ ਜਿਹੜਾ ਵਿਰੋਧ ਕਰ ਰਹੀ ਪਈ ਆ ਉਹ ਬਹੁਤ ਸਹੀ ਹੈਗੀ ਆ। ਤੁਸੀਂ ਉਹ ਜਦ ਤੱਕ ਤੁਸੀਂ ਕਾਂਗਰਸ ਨੂੰ ਨਹੀਂ ਉਜਾਗਰ ਕਰਦੇ ਬਾਕੀਆਂ ਨੂੰ ਉਜਾਗਰ ਕਰਨ ਦਾ ਕੋਈ ਪੁਆਇੰਟ ਹੀ ਨਹੀਂ ਬਣਦਾ ਤੁਹਾਡਾ, ਔਰ ਬਿੱਲ ਦੀ ਇੰਟਰਪ੍ਰੀਟੇਸ਼ਨ ਤੁਹਾਡੀ ਬਿਲਕੁਲ ਗਲਤ ਹੈਗੀ, ਇਟਸ ਵੈਰੀ ਰੋਂਗ। ਜੇ ਤੁਸੀਂ ਡਿਬੇਟ ਕਰਨਾ ਤਾਂ ਕਰ ਸਕਦੇ ਹੋ, ਬਿੱਲ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਜਿਹੜੇ ਬਾਹਰੋਂ ਆਣੇ ਆ, ਇਹ ਤਾਂ ਜਿਹੜੇ ਭਾਰਤ ਦੇ ਅੰਦਰ ਬੈਠੇ ਨਾਗਰਿਕ ਹੈਗੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਮੁੱਦਾ ਹੈਗਾ ਆ ਜਿਹੜੇ ਆਲਰੇਡੀ ਐਂਟਰ ਕਰ ਚੁੱਕੇ ਆ।
ਤੁਹਾਡੀ ਗੱਲ ਚੱਲੀ ਗਈ ਆ ਜੀ, ਕੋਈ
ਹਾਂਜੀ ਹਾਂਜੀ, ਨਾਲੇ ਸ਼ਰਮ ਵੀ ਕਰ ਲਈ ਜਿਹਨਾਂ ਨੇ ਜਗਦੀਸ਼ ਟਾਈਟਲਰ ਦਾ ਨਾਂ ਨਹੀਂ ਲਿਆ ਹਾਲੇ ਤੱਕ।
ਧੰਨਵਾਦ ਜੀ, ਧੰਨਵਾਦ ਤੁਹਾਡਾ, ਤੁਹਾਡੀ ਗੱਲ ਚੱਲੀ ਗਈ ਏਅਰ ਦੇ ਉੱਤੇ। ਆਪਾਂ ਹਰ ਰੋਜ਼, ਕਿਹੜਾ ਕੁੰਭ ਦਾ ਮੇਲਾ ਵੀ 12 ਸਾਲ ਬਾਅਦ ਆਉਣਾ, ਹਰ ਰੋਜ਼ ਆਪਾਂ 2-3 ਇੱਥੇ ਹੀ ਹੁੰਦੇ ਹਾਂ, ਪਰ ਅਸੀਂ ਆਪਣੇ ਵਿਸ਼ੇ ਤੋਂ ਨਹੀਂ ਥਿੜਕਣਾ। ਮੇਰਾ ਖਿਆਲ ਤੁਸੀਂ ਸਾਡੀ ਰਿਕਾਰਡਿੰਗ ਸੁਣ ਲਿਓ, ਹੁਣ ਦੀ ਨਹੀਂ 8-10 ਸਾਲਾਂ ਦੀ ਸੁਣ ਲਿਓ, ਸਾਰੀ ਜ਼ਿੰਦਗੀ ਦਾ ਰਿਕਾਰਡ ਆ ਜਿਹੜਾ ਕੱਢ ਕੇ ਦੇਖ ਲਿਓ। ਅਸੀਂ ਹਾਕਮ ਜਮਾਤੀ ਪਾਰਟੀਆਂ ਦੀ ਕਦੇ ਅਸੀਂ ਐਪਰੀਸ਼ੀਏਸ਼ਨ ਨਹੀਂ ਕਰਦੇ, ਭਾਵੇਂ ਹੋਵੇ ਕਾਂਗਰਸ, ਭਾਵੇਂ ਹੋਵੇ ਅਕਾਲੀ ਅਤੇ ਭਾਵੇਂ ਹੋਵੇ ਮੋਦੀ, ਪਰ ਇੱਕ ਬਹਿਸ ਤੋਂ ਭੱਜਣ ਦਾ ਤਰੀਕਾ ਵੀ ਹੁੰਦਾ, ਇਹ ਮਾਨਸਿਕ ਵਿਗਾੜ ਹੁੰਦਾ ਵੀ ਜਿਹੜੀ ਧਿਰ ਕੋਈ ਗਲਤ ਕਰ ਰਹੀ ਹੈ ਜਦੋਂ ਕਿ ਉਹਦੇ ਖਿਲਾਫ ਬੋਲਦਾ ਉਲਟਾ ਉਹਦੇ ਉਹ ਜਿਹੜਾ ਕੁਝ ਬੋਲ ਰਿਹਾ ਉਹਨੂੰ ਸਮਝਣ ਦੀ ਬਜਾਏ ਹਰੇਕ ਥਾਂ ਆਪਦਾ ਹੀ ਘੋੜਾ ਭਜਾਈ ਜਾਈ, ਉਹ ਵੀ ਚੰਗੀ ਗੱਲ ਨਹੀਂ ਹੁੰਦੀ। ਖੈਰ ਮੇਰੇ ਕੋਲ ਸਮਾਂ ਘੱਟ ਆ, ਤੁਸੀਂ ਆਪਦਾ ਜਿਹੜਾ ਘੋੜਾ ਉਹ ਭਜਾ ਲਿਆ, ਡੇਢ ਕੁ ਮਿੰਟ ਹੁਣ ਆਪਾਂ ਅਗਲੇ ਕਾਲਰ ਨੂੰ ਟਾਈਮ ਦੇ ਦਿੰਦੇ। ਹਾਂਜੀ ਨਿੱਘਾ, ਸਵਾਗਤ ਜੀ ਤੁਹਾਡਾ। ਹੈਲੋ, ਹਾਂਜੀ ਤੁਸੀਂ ਆਉਂਦਾ ਯਾਰ ਹੋ ਜੀ? ਲਓ ਜੀ ਬ੍ਰੇਕ ਲੈ ਲਈਏ ਆਪਾਂ ਫਿਰ, ਅਤੇ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਹਾਂ।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ,
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944।
ਮੈਂ
ਮੋਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲੋ, ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੋਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9054-99-2700। ਰਣਜੀਤ ਢਿੱਲੋਂ।
B for popular, B for pizza,
B for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੇਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੇਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਪ੍ਰਦੀਪ ਗੋਇਲ ਜੀ ਨੂੰ ਕਾਲ ਕਰਨਾ, ਕਾਰਾਂ ਦੀ ਸਭ ਤੋਂ ਸਸਤੇ ਰੇਟ 'ਤੇ ਇੰਸ਼ੋਰੈਂਸ ਕਰਾਉਣੀ ਹੈ 647-278-5003 ਇਹਨਾਂ ਦਾ ਨੰਬਰ ਆ। ਕਈ ਵਾਰੀ ਆਪਣੇ ਡੀਮੈਰਿਟ ਪੁਆਇੰਟ ਵੱਧ ਜਾਂਦੇ, ਕੋਈ ਐਕਸੀਡੈਂਟ ਹੋ ਗਿਆ, ਟਿਕਟ ਮਿਲ ਗਈ, ਕੰਪਨੀ ਵਾਲੇ ਕਹਿੰਦੇ ਵੀ ਇੰਸ਼ੋਰੈਂਸ ਨਹੀਂ ਕਰਨੀ, ਨਵੇਂ ਆਏ ਹੋ ਤੁਸੀਂ ਫਿਰ ਵੀ ਆਨਾਕਾਨੀ ਕਰਦੇ ਇੰਸ਼ੋਰੈਂਸ ਕਰਨ ਤੋਂ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ ਜੀ। 647-278-5003 ਇਹਨਾਂ ਦਾ ਨੰਬਰ ਆ। ਜੇ ਇੰਸ਼ੋਰੈਂਸ ਦੀ ਰਿਨਿਊਅਲ ਆਈ ਹੋਈ ਆ ਤਾਂ ਤੁਸੀਂ ਨੋਟ ਕਰੋ ਜੀ ਮੰਥਲੀ ਕਿੰਨੇ ਪੈਸੇ ਦਿੰਦੇ ਹੋ ਮਹੀਨੇ ਦੇ ਤੁਸੀਂ, ਅਤੇ ਫਿਰ ਤੁਸੀਂ ਇਹਨਾਂ ਤੋਂ ਨੋ ਐਪਲੀਕੇਸ਼ਨ ਕੋਟ ਲੈ ਲਿਓ। ਤੁਹਾਡੇ ਮਹੀਨੇ ਦੇ 25-30-40-50-100 ਤੱਕ ਵੀ ਵੱਧ ਸਕਦੇ ਨੇ ਜੀ। ਨੰਬਰ ਇਹਨਾਂ ਦਾ 647-278-5003 ਆ ਜੀ। ਜੇ ਤੁਸੀਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਨੇ, ਫਿਰ ਤੁਸੀਂ ਮਨਮਿੰਦਰ ਖੋਸਾ ਜੀ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਇਹਨਾਂ ਨਾਲ ਤਾਲਮੇਲ ਕਰਨਾ। 647-646-3000 ਇਹਨਾਂ ਦਾ ਨੰਬਰ ਹੈ ਜੀ। ਗੋਡਾ ਮੋਟਾ ਦੁਖਦਾ, ਜੋੜਾਂ 'ਚ ਦਰਦ ਆ, ਕੋਈ ਬੈਕ ਦੀ ਪ੍ਰੋਬਲਮ ਤੁਹਾਨੂੰ, ਸਰਵਾਈਕਲ ਦੀ ਪ੍ਰੋਬਲਮ ਆ, ਕੂਹਣੀ ਦੁਖਦੀ ਆ ਤੁਹਾਡੀ, ਗੁੱਟ ਦੇ ਜੋੜ 'ਚ ਦਰਦ ਆ, ਪੈਰਾਂ 'ਚ ਦਰਦ ਹੁੰਦਾ ਤੁਹਾਡੇ, ਕੋਈ ਵੀ ਪ੍ਰੋਬਲਮ ਆ, ਅਕਾਲ ਫਿਜ਼ੀਓਥੈਰੇਪੀਆਂ ਡੀਹੈਬ ਕਲੀਨਿਕ ਦੇ ਮਨਜਿੰਦਰ ਔਲਖ ਜੀ, 647-747-3992 ਇਹਨਾਂ ਦਾ ਨੰਬਰ ਹੈ ਜੀ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਪਰ ਮੈਂ ਸੁਨੇਹਾ ਦੇ ਦਾਂ ਦੋਸਤੋ, 22 ਦਸੰਬਰ ਨੂੰ ਸਾਡੇ ਸ਼ਹਿਰ ਦੇ ਵਿੱਚ ਰੋਜ਼ ਥੀਏਟਰ ਦੇ ਵਿੱਚ ਨਾਟਕ ਹੋ ਰਿਹਾ ਜੀ, ਸਾਹਿਬਜ਼ਾਦਿਆਂ ਨੂੰ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ। ਨਿਰਮਲ ਜੋੜਾ ਜੀ, ਡਾਕਟਰ ਨਿਰਮਲ ਜੋੜਾ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਨੇ, ਹੀਰਾ ਰੰਧਾਵਾ ਜੀ ਉਹ ਵੀ ਮਿਹਨਤ ਕਰ ਰਹੇ ਨੇ ਪੂਰੀ, ਅਤੇ ਤੁਸੀਂ ਦੋਸਤੋ ਟਿਕਟਾਂ ਲੈਣੀਆਂ ਤਾਂ ਸ਼ਾਨ ਗਰੇਵਾਲ ਜੀ ਨਾਲ ਤਾਲਮੇਲ ਕਰ ਲਿਓ, ਯੂਨਾਈਟਡ ਗਰੁੱਪ ਆਫ ਕੰਪਨੀ ਦੇ ਦੇਵ ਮੰਗਡ ਨਾਲ ਤਾਲਮੇਲ ਕਰ ਲਿਓ। ਸ਼ਾਨ ਜੀ ਦਾ ਨੰਬਰ ਮੈਂ ਦੇ ਦਿੰਦਾ, ਟਿਕਟਾਂ ਲੈਣੀਆਂ ਤਾਂ 416-999-5555 ਨੰਬਰ ਆ, ਯਾਦ ਰੱਖਣਾ ਐਤਵਾਰ ਦਾ ਦਿਨ ਆ ਅਤੇ ਜ਼ਰੂਰ ਪਹੁੰਚਣਾ ਰੋਜ਼ ਥੀਏਟਰ ਦੇ ਵਿੱਚ ਤੁਸੀਂ। ਪਹਿਲੀ ਕਾਲ 'ਤੇ ਚੱਲਦੇ ਹਾਂ ਜੀ। ਨਿੱਘਾ ਸਵਾਗਤ ਦੋਸਤੋ, ਤਾਂ ਟਾਈਮ ਬਹੁਤ ਥੋੜ੍ਹਾ, ਸ਼ੋਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਮ ਸਿੰਘ ਅਰਜ਼ ਕਰ ਰਿਹਾ।
ਸਤਿ ਸ਼੍ਰੀ ਅਕਾਲ ਜੀ।
ਇਹ ਜਿਹੜੀ ਸਰਕਾਰ ਹਿੰਦੁਸਤਾਨ ਦੀ ਅਸਲ ਪਾਵਰ ਚ ਆ ਨਾ, ਇਹ ਵਕਤਾਂ ਵਕਤਾਂ ਦੇ ਸ਼ਰਾਰਤਾਂ ਕਰਕੇ ਦੁਨੀਆਂ ਦਾ ਉਹ ਵੇਖ ਰਹੀ ਹੈ ਵੀ ਇਹ ਕੀ ਮਤਲਬ ਉਹਨਾਂ ਦਾ ਰਿਐਕਸ਼ਨ ਕੀ ਹੈ। ਜਿਵੇਂ ਉਹ ਪਿੰਡਾਂ ਚ ਮਾਰਾ ਕੁੱਤੇ ਹੁੰਦੇ ਆ ਨਾ, ਉਹ ਨੀ ਕਹਿੰਦੇ ਵੀ ਕਿ ਸਰਦਾਰ ਦਾ ਮੁਰਗਾ ਆ ਜਾਂ ਗਰੀਬ ਦਾ, ਉਹਨਾਂ ਨੂੰ ਮੂੰਹ ਮਾਹੂ ਲੱਗ ਗਿਆ ਇਹਨਾਂ ਦਾ। ਇਹਨਾਂ ਸਾਰੇ ਕਾਨੂੰਨ ਬਦਲੇ ਆ ਜੀ, ਮੈਜੋਰਿਟੀ ਦੇ ਨਾਂ ਲੈ ਕੇ ਸਾਡਾ ਬਹੁਮਤ ਆ। ਇਹਨਾਂ ਨੂੰ ਇਹ ਨੀ ਯਾਦ ਵੀ ਹਜ਼ਾਰ ਸਾਲ ਮੁਗਲ ਰਾਜ ਕਰ ਗਏ ਆ, 200 ਸਾਲ ਅੰਗਰੇਜ਼ ਕਰ ਗਿਆ, ਤੇ ਇਹ ਉਦੋਂ ਕਿੱਥੇ ਸੀ, ਸੁੱਤੇ ਸੀਗੇ ਇਹਨਾਂ ਨੇ, ਤੇ ਉਹ ਕੁਝ ਹੀ ਕਰਨਾ ਹੈ।
ਧੰਨਵਾਦ ਜੀ, ਧੰਨਵਾਦ, ਬਿਲਕੁਲ। ਸਮਾਂ ਵੀਰ ਜੀ, ਅੱਜ ਥੋੜਾ ਆਪਣੇ ਕੋਲੇ ਇੱਕ ਕਾਲ ਹੋਰ ਲੈ ਲਈ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ। ਹੈਲੋ, ਤੁਸੀਂ ਆਉਂਦਾ ਹੋ ਜੀ?
ਹੈਲੋ,
ਹਾਂਜੀ ਹਾਂਜੀ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਇਹਨਾਂ ਨੇ ਨਾ ਹਰ ਕੰਮ ਮਸਲਾ ਜ਼ਰਾ ਵਧਾ ਦਿੱਤਾ, ਵੱਧ ਗਿਆ। ਪਰ ਜਿਹੜਾ ਬੰਦਾ ਨਾ ਬਾਹਰ ਕੱਚਾ ਆਇਆ ਹੁੰਦਾ, ਜਿਹੜਾ ਅਨਲੀਗਲ ਬੰਦਾ ਹੁੰਦਾ, ਉਹਨੂੰ ਅਸੀਂ ਜਿੱਦਾਂ ਅਮਰੀਕਾ ਚ ਰਹੇ ਹਾਂ, ਅਮਰੀਕਾ ਚ ਨਾ ਮਤਲਬ ਤੁਸੀਂ ਕੱਚੇ ਬੰਦੇ ਨੂੰ ਕਿੱਦਾਂ ਤੰਗ ਕਰਦੇ ਆ, ਲੋਕੀ ਤੰਗ ਕਰਦੇ ਆ, ਪੁਲਿਸ ਤੰਗ ਕਰਦੀ, ਗੌਰਮੈਂਟ ਤੰਗ ਕਰਦੀ ਆ। ਉਹ ਬੰਦਾ ਮਸਲਾ ਸਾਰਾ 31,000 ਬੰਦਿਆਂ ਦਾ ਸੀ, ਇਹਨਾਂ ਨੂੰ ਨਾ ਉਹਨਾਂ ਨੂੰ ਸਮਝਾਉਣਾ ਨੀ ਆਇਆ, ਤੇ ਜਾਂ ਪ੍ਰੋਪੋਗੰਡਾ ਜ਼ਿਆਦਾ ਹੋ ਗਿਆ। ਪਰ ਜਿਹੜੇ ਬੰਦੇ ਤੰਗ ਹੁੰਦੇ ਨਾ, ਉਹਨਾਂ ਦਾ ਅਸੀਂ 12-15 ਸਾਲ ਮੈਂ ਰਹਿ ਕੇ ਆਇਆ, ਕਿੰਨਾ ਸਾਨੂੰ ਤਕਲੀਫ ਹੁੰਦੀ ਆ।
ਧੰਨਵਾਦ ਜੀ।
ਲੈਕਚਰ ਕਰੀ ਜਾਂਦੇ ਲੋਕੀ ਇੱਥੇ, ਉਹ ਗੱਲਾਂ ਦੱਸਦੇ ਉਹ ਦੱਸਦੇ ਆ, ਪਰ ਜਿਹੜਾ ਬੰਦਾ ਦੁਨੀਆਂ ਚ ਕਿਤੇ ਵੀ ਆ, ਉਹ ਮੈਂ ਇੰਡੀਆ ਚ ਆ, ਅਮੈਰੀਕਾ ਚ ਆ, ਆਪਾਂ ਇੱਥੇ ਕੈਨੇਡਾ ਦੀ ਗੱਲ ਹੀ ਨੀ ਕਰਦੇ, ਮੋਂਟਰੀਅਲ ਕੀ ਗੰਡ ਹੈ ਤੁਸੀਂ ਦੇਖੋ ਤਾਂ।
ਮਿਹਰਬਾਨੀ ਵੀਰ ਜੀ, ਸਮਾਂ ਥੋੜਾ ਰਹਿ ਗਿਆ ਆਪਣੇ ਕੋਲ, ਕਾਲਰ ਬਾਲੇ ਨੇ, ਹੁਣ ਛੋਟੀ ਜਿਹੀ ਬ੍ਰੇਕ ਲੈ ਲਈ। ਹਾਂਜੀ, ਮਿਹਰਬਾਨੀ,
ਥੈਂਕ ਯੂ ਫਾਰ ਮੇਰੇ ਕਾਲ ਲੈਣ ਦਾ, ਬਹੁਤ ਥੈਂਕ ਯੂ ਤੁਹਾਡਾ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ, ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ, 647-42-8230, ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ, 647-295-4400, 647-295-4400। HK ਟਾਇਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ।
ਦੋਸਤੋ, ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ ਐਲਬੀਅਨ ਦੇ ਨੁੱਕਰ ਤੇ ਨੇ, ਬਹੁਤ ਸੋਹਣਾ ਫਰਨੀਚਰ ਉਹਨਾਂ ਦੇ ਵੱਡੇ ਸਾਰੇ ਸ਼ੋਰੂਮ 'ਚ ਹੁੰਦਾ, ਜਦੋਂ ਮਰਜ਼ੀ ਚਲੇ ਜਾਇਓ। ਅਤੇ ਜੇ ਬਾਈ ਚਾਂਸ ਆਪਣੀਆਂ ਲੋੜਾਂ ਮੁਤਾਬਕ ਫਰਨੀਚਰ ਬਣਾਉਣਾ ਵੀ, ਉਹਨਾਂ ਦਾ ਆਪਣਾ ਮੈਨੂਫੈਕਚਰਿੰਗ ਯੂਨਿਟ ਆ, ਯਾਦ ਰੱਖਿਓ, ਬਿਗ ਬੋਸ ਫਰਨੀਚਰ 27 ਤੇ ਐਲਬੀਅਨ ਦੇ ਨੁੱਕਰ ਤੇ। ਸ਼ਿਵਿੰਦਰ ਜੀ, ਮਿੰਟ ਆਪਣੇ ਕੋਲ ਇੱਕ ਰਹਿ ਗਿਆ, ਅਤੇ ਕੋਈ ਗੱਲ ਰਹਿ ਗਈ ਹੋਵੇ, ਕੁਝ ਹੋਰ ਕਹਿਣਾ ਚਾਹੁੰਦੇ ਹੋ?
ਇੱਕੋ ਹੀ ਗੱਲ ਹੈ, ਸਭ ਤੋਂ ਪਹਿਲੇ ਜਿਹੜੇ ਭਾਈ ਸਾਹਿਬ ਸੀ, ਉਹਨੇ ਮੇਰਾ ਪ੍ਰੋਗਰਾਮ ਚੰਗੀ ਤਰ੍ਹਾਂ ਨਹੀਂ ਸੁਣਿਆ, ਕਿਉਂਕਿ ਪ੍ਰੋਗਰਾਮ ਜਦੋਂ ਮੈਂ ਬੋਲਿਆ ਕਰਾਂ ਤਾਂ ਕਰਨਾ ਜ਼ਰੂਰ ਨਾ ਬਿਲਕੁਲ ਪਾਇਆ ਕਰੋ। ਦੂਜੀ ਗੱਲ, ਆਖਰੀ ਗੱਲ ਕਹਿਣੀ ਹੈ ਕਿ ਅੱਜ ਜਿਹੜੇ ਭਾਰਤ ਦਾ ਜਿਹੜਾ ਮੁਸਲਿਮ ਭਾਈਚਾਰਾ ਨਾ, ਇਹ ਬਿਲਕੁਲ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਇੱਕ ਸੰਕਟ ਦੀ ਹਾਲਤ ਵਿੱਚ ਹੈ, ਜਿਵੇਂ ਕਦੇ 80ਵਿਆਂ ਵਿੱਚ ਸਿੱਖ ਭਾਈਚਾਰਾ ਸੀਗਾ, ਠੀਕ ਹੈ। ਅੱਜ ਸਾਡਾ ਜਿਹੜਾ ਫਰਜ਼ ਬਣਦਾ ਕਿ ਅਸੀਂ ਪੀੜਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੀਏ, ਨਹੀਂ ਫਿਰ ਕੱਲ ਨੂੰ ਜਦੋਂ ਸਾਡੇ ਤੇ ਸਮੱਸਿਆ ਹੋਊ ਨਾ, ਸਾਡੇ ਲਈ ਕੋਈ ਆਵਾਜ਼ ਮਾਰਨਾ ਨਹੀਂ ਹੋਏਗਾ।
ਬਿਲਕੁਲ ਜੀ, ਧੰਨਵਾਦ ਸ਼ਿਵਿੰਦਰ ਜੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਦੋਸਤੋ, ਇਹ ਮੁੱਦਾ ਜਿਹੜਾ ਇਹ ਸਾਡੇ ਨਾਲ ਸੰਬੰਧਿਤ ਹੈਗਾ, ਜਿਹੜੇ ਅਸੀਂ ਭਾਰਤ ਦੇ ਵਿੱਚੋਂ ਆਏ ਹਾਂ, ਇਹ ਨਾ ਸਮਝੋ ਕਿ ਸਾਡੇ ਨਾਲ ਸੰਬੰਧਿਤ ਹੈ ਨਹੀਂ। ਚਲੋ, ਸਾਡੇ ਨਾਲ ਨਾ ਵੀ ਸੰਬੰਧਿਤ ਹੋਵੇ, ਅਸੀਂ ਇਨਸਾਨ ਹਾਂ ਜੀ। ਅਤੇ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਕਿਹਾ ਜਾਂਦਾ ਕਿ ਦੁਨੀਆ ਇੱਕ ਗਲੋਬਲ ਪਿੰਡ ਬਣ ਗਈ ਆ, ਅਸੀਂ ਆਪਣਾ ਨਜ਼ਰੀਆ ਜਿਹੜਾ ਉਹ ਗਲੋਬਲ ਕਦੋਂ ਬਣਾਵਾਂਗੇ? ਧਰਤੀ ਦੇ ਕਿਸੇ ਵੀ ਹਿੱਸੇ ਦੇ ਉੱਤੇ ਕੋਈ ਗੱਲਬਾਤ ਹੋ ਰਹੀ ਆ, ਕੋਈ ਕਾਰਵਾਈ ਹੋ ਰਹੀ ਆ, ਸਾਨੂੰ ਉਹਦਾ ਨੋਟਿਸ ਲੈਣਾ ਚਾਹੀਦਾ। ਇਹ ਥੋੜ੍ਹਾ ਆਪਦੀ ਰੋਟੀ ਖਾਧੀ ਅਤੇ ਬਸ ਬੱਲੇ ਬੱਲੇ। ਆਹ ਸਾਡੇ ਲੈਟਿਨ ਅਮੈਰੀਕਨ ਕੰਟਰੀ ਦੇ ਵਿੱਚ ਕੀ ਹੋ ਰਿਹਾ, ਮੇਰਾ ਖਿਆਲ ਉਹ ਵੀ ਪੜ੍ਹ ਕੇ ਦੇਖਿਓ ਕਿ ਅਮੈਰੀਕਾ ਕੀ ਕੁਝ ਕਰ ਰਿਹਾ, ਬ੍ਰਾਜ਼ੀਲ ਦੇ ਵਿੱਚ, ਵੈਨਜ਼ੂਆਲਾ ਦੇ ਵਿੱਚ, ਬਲੀਵੀਆ ਦੇ ਵਿੱਚ ਕੀ ਕੁਝ ਹੋ ਰਿਹਾ। ਅਤੇ ਹੌਲੀ ਹੌਲੀ ਦੁਨੀਆ ਉਸ ਪਾਸੇ ਨੂੰ ਹੀ ਵੱਧ ਰਹੀ ਆ ਜਿਹੜੀ ਅੱਜ ਤੋਂ 50-60 ਸਾਲ 100 ਸਾਲ ਪਹਿਲਾਂ ਸੀ, ਵੀ ਇੱਕ ਰਾਜੇ ਦੀ 2-4 ਦੇਸ਼ਾਂ ਦੀ ਸਰਦਾਰੀ ਹੁੰਦੀ ਸੀ। ਖੈਰ ਜੀ, ਸਮਾਂ ਨਹੀਂ ਹੁਣ ਇਸ ਤੋਂ ਬਾਅਦ ਬੋਲਣ ਦੀ ਇਜਾਜ਼ਤ ਦਿੰਦਾ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ।
And the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन, जबरदस्त रेट्स के साथ और आराम से घर बैठे, आपको ये सब मिलेगा।
बगैर कॉम्प्रोमाइज के। अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ। बैंक डिपॉजिट्स, कैश पिकअप या मोबाइल रिचार्ज, अब पाकिस्तान पैसे भेजें उंगली के इशारे से। Zoom, a PayPal service, तेज, आसान और महफूज मनी ट्रांसफर।
आप सब ले खुशखबरी, सोडी फर्नीचर वालों प्राइस मैच सेल दा जबरदस्त ऐलान। तुहानू बॉक्सिंग डे दी सेल दा इंतजार करन दी कोई लोड नहीं। सोडी फर्नीचर तो आज फर्नीचर खरीदो अते 31 दिसंबर तक किसी भी सेम आइटम दी एडवरटाइज हुई कीमत इना पास लेके आओ। सोडी फर्नीचर तुहानू क्रेडिट देंगे। आज ही सोडी फर्नीचर तो फर्नीचर खरीदो अते अपने घर नू सजाओ। ए ब्रैम्पटन विच दो लोकेशन तो तुहानू सर्व कर रहे हन, 142 कैनेडी रोड साउथ अते 74 डेवन रोड ब्रैम्पटन। कॉल नाउ 9057471 9058741 7174. Sodi Furniture.
Can you describe Popeyes in just two words?
Bold and spicy.
Oi, hoi.
Kamal, kamal.
Chaska, maska.
Andhi, tufan.
Mirch masala. अब इंजॉय कीजिए स्पेशल $30 हॉलीडे फीस्ट।
तो यारा हो जाए पॉपाइज दोबारा।
पॉपाइज लव दैट चिकन।
कार नवा है जा पुराना, उदे विच वधिया शेड्स लगे होन ता होर भी खूबसूरत हो जांदा है। कैलिफोर्निया शटर, ब्लाइंड्स, वर्टिकल्स, रोलर शेड्स, हनी कैंप्स, प्लीटेड शेड्स। इस तो अलावा किसी भी तरह के पर्दे लवाना चाहते हो तो इन्हां नाल संपर्क करो। पिछले 30 साल का तजर्बा खूबसूरती वधाउण दे नाल नाल घर दा बिजली दा बिल भी घट आवेगा। द ब्लाइंड शेड्स आउटलेट.com ते संपर्क करो या फिर